ਪਾਇਨ ਤੇ ਜਲ ਕਰ ਮਈ ਪਾਲਾ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਮੰਡੀ ਦਾ ਰਾਜਾ ਪੈਦਲ ਚੱਲ ਕੇ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਆਇਆ ਹੈ।
ਗਮਨਿਓ ਸ਼ਰਧਾ ਧਰੀ ਵਿਸਾਲਾ,
ਮਨ ਵਿੱਚ ਸ਼ਰਧਾ ਧਾਰਨ ਕਰਕੇ ਪ੍ਰੇਮ ਧਾਰਨ ਕਰਕੇ ਆਇਆ ਹੈ।
ਪਹੁੰਚਿਓ ਸਤਿਗੁਰ ਕੀ ਟਿਗ ਜਾਈ,
ਤੇ ਦੁਨੀਆਂ ਦੇ ਸਵਾਮੀ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਚਰਨਾਂ ਵਿੱਚ ਰਾਜਾ ਹਾਜ਼ਰ ਹੋਇਆ ਹੈ।
ਪਗ ਪੰਕਜ ਪਰ ਸੀਸ ਨਿਵਾਈ,
ਔਰ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਤੇ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮੰਡੀ ਦੇ ਰਾਜੇ ਨੇ ਸੀਸ ਝੁਕਾ ਕੇ ਨਮਸਕਾਰ ਕੀਤੀ ਹੈ।
ਹੱਥ ਜੋੜ ਬੋ ਬਿਨੇ ਬਖਾਨੀ,
ਹੱਥ ਜੋੜ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਰਾਜੇ ਮੰਡੀ ਨੇ ਬੇਨਤੀ ਕੀਤੀ।
ਸੁਣ ਕਰ ਮਹਿਮਾ ਮੈਂ ਗੁਣ ਖਾਨੀ,
ਕਹਿਣ ਲੱਗਾ ਹੇ ਗੁਣਾਂ ਦੀ ਖਾਨ ਸਤਿਗੁਰੂ, ਹੇ ਦਇਆ ਨਿਧੰਤਰਯਾਮੀ ਗਰੀਬ ਨਵਾਜ, ਤੁਹਾਡੀ ਵੱਡੀ ਭਾਰੀ ਮਹਿਮਾ ਸਰਵਣ ਕਰਕੇ
ਰਾਵਰ ਸ਼ਰਨ ਪਰਿਓ ਅਬ ਆਈ,
ਮੈਂ ਤੁਹਾਡੇ ਚਰਣਾਂ ਦੀ ਸ਼ਰਨ ਆਣ ਪਿਆ ਹਾਂ। ਤੁਹਾਡੀ ਮਹਿਮਾ ਸੁਣ ਕੇ, ਤੁਹਾਡੀ ਵਡਿਆਈ ਸੁਣ ਕੇ ਤੁਹਾਡੀ ਸ਼ਰਨ ਚ ਆਇਆ ਹਾਂ।
ਕਿਮ ਕਹਿ ਬੈਠ ਗਿਓ ਸਮਹਾਈ,
ਏਦਾਂ ਕਹਿ ਕੇ ਮੰਡੀ ਦਾ ਰਾਜਾ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਸਨਮੁਖ ਬੈਠ ਗਿਆ।
ਤਿਸ ਛਿਨ ਮੈਂ ਸ਼੍ਰੀ ਅਰਜਨ ਨਾਥ,
ਜਦੋਂ ਇਹ ਰਾਜਾ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੈਠਾ, ਉਸ ਵੇਲੇ ਜਗਤ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਜਗਤ ਨਾਥ ਸਤਿਗੁਰੂ ਜੀ
ਪੋਥੀ ਪਟਤ ਹੁਤੇ ਗਏ ਹਾਥ,
ਮਹਾਰਾਜ ਜੀ ਦੇ ਪਾਵਨ ਹੱਥਾਂ ਦੇ ਵਿੱਚ ਪੋਥੀ ਸੀ ਤੇ ਉਸ ਪੋਥੀ ਤੋਂ ਮਹਾਰਾਜ ਜੀ ਪਾਠ ਕਰ ਰਹੇ ਗੁਰੂ ਅਰਜਨ ਸਾਹਿਬ। ਖਾਲਸਾ ਜੀ, ਅੱਜ ਕੱਲ ਭਾਵੇਂ ਹੋਰ ਬਹੁਤ ਸਾਧਨ ਆ ਗਏ ਹਨ, ਮੋਬਾਈਲਾਂ ਦੇ ਉੱਤੇ ਵੀ ਗੁਰਬਾਣੀ ਦੀਆਂ ਐਪਾਂ ਹਨ, ਉਹਦੇ ਤੋਂ ਗੁਰਬਾਣੀ ਗੁਰਮੁਖ ਪੜ੍ਹ ਲੈਂਦੇ ਹਨ, ਪਰ ਯਤਨ ਕਰਿਆ ਕਰੋ ਕਿ ਪੋਥੀ ਤੋਂ ਨਿਤਨੇਮ ਕਰਿਆ ਕਰੋ ਮਹਾਰਾਜ ਜੀ, ਉਹਦੇ ਨਾਲ ਗੁਰੂ ਸਾਹਿਬ ਦਾ ਪਿਆਰ ਹਿਰਦੇ ਚ ਬਣਿਆ ਰਹਿੰਦਾ ਹੈ। ਮੋਬਾਈਲ ਦੀ ਵਰਤੋਂ ਜਦੋਂ ਨਸਰਦੀ ਮਾਰੇ ਕਿਤੇ ਬਾਹਰ ਅੰਦਰ ਹੋ ਨਹੀਂ ਹੈ ਕੋਲ ਪੋਥੀ, ਉੱਥੇ ਚਲੋ ਨਾ ਪੜ੍ਹਨ ਨਾਲੋਂ ਭਲਾ ਵੀ ਗੁਰਬਾਣੀ ਪੜ੍ਹ ਲਓ, ਪਰ ਜੇ ਤੁਸੀਂ ਘਰ ਵਿੱਚ ਹੋ, ਗੁਰੂ ਘਰ ਵਿੱਚ ਹੋ, ਤਾਂ ਭਾਈ ਉੱਥੇ ਪੋਥੀ ਤੋਂ ਜੇ ਗੁਰਬਾਣੀ ਦਾ ਪਾਠ ਕਰਨ ਦਾ ਅਭਿਆਸ ਕਰਾ, ਤੇ ਪੋਥੀ ਤੋਂ ਨਿਤਨੇਮ ਦੇ ਗੁਟਕਾ ਸਾਹਿਬ ਤੋਂ ਘਰਾਂ ਦੇ ਵਿੱਚ ਵੀ ਪੋਥੀਆਂ ਹੋਣੀਆਂ ਚਾਹੀਦੀਆਂ ਹਨ, ਤੇ ਪੋਥੀ ਤੋਂ ਹੀ ਨਿਤਨੇਮ ਕਰੀਏ ਤੇ ਗੁਰੂ ਸਾਹਿਬ ਦੀ ਖੁਸ਼ੀ ਹੈ, ਕਿਉਂਕਿ ਪੋਥੀ ਜਦੋਂ ਤੁਸੀਂ ਹੱਥ ਧੋ ਕੇ ਪਿਆਰ ਅਦਬ ਸਹਿਤ ਹੱਥ ਵਿੱਚ ਪਕੜੋਗੇ, ਮੋਬਾਈਲ ਨੂੰ ਤੁਸੀਂ ਸਾਰਾ ਦਿਨ ਓਦਾਂ ਵੀ ਰੱਖਦੇ ਹੋ, ਗੱਫਾ ਪ੍ਰਸ਼ਾਦਾ ਛਕਦਿਆਂ ਸੱਜੇ ਖੱਬੇ ਹਰ ਵੇਲੇ ਹੀ ਵਰਤੀ ਜਾਂਦੇ ਹੋ, ਉਹ ਮਨ ਚ ਉਹਨਾਂ ਅਦਬ ਸਤਿਕਾਰ ਨਹੀਂ ਹੁੰਦਾ ਬਾਣੀ ਦਾ। ਹੱਥ ਚ ਗੁਰਬਾਣੀ ਦੀ ਪੋਥੀ ਹੋਵੇ, ਮਨ ਚ ਭੈ ਹੁੰਦਾ ਅਦਬ ਹੁੰਦਾ ਕਿ ਸਤਿਗੁਰਾਂ ਦੀ ਬਾਣੀ ਦੀ ਪੋਥੀ ਫੜੀ ਹੈ ਹੱਥ ਵਿੱਚ, ਸੱਜੇ ਖੱਬੇ ਗੱਲਾਂ ਨਹੀਂ ਕਰਦੀਆਂ ਗੁਰਬਾਣੀ ਪੜ੍ਹਦੀ, ਤੇ ਮੋਬਾਈਲ ਦੇ ਵਿੱਚ ਨਿਤਨੇਮ ਕਰਦਿਆਂ ਪਾਠ ਕਰਦਿਆਂ ਵਟਸਐਪ ਤੇ ਕੋਈ ਮੈਸੇਜ ਆ ਗਿਆ ਵਿੱਚੇ ਛੱਡ ਕੇ ਚੈੱਕ ਉਂਗਲਾਂ ਮਾਰਨ ਲੱਗ ਪੈਂਦੇ, ਜਾਂ ਹੋਰ ਕੋਈ ਕਈ ਫੋਨ ਆ ਗਿਆ ਕਿਸੇ ਦਾ ਤਾਂ ਉਹਦੇ ਚ ਲੱਗ ਕੇ, ਫਿਰ ਉਹਦੇ ਨਾਲੋਂ ਚੰਗਾ ਹੈ ਵੀ ਉਹਦੇ ਤਿਆਗ ਕਰਕੇ ਨਿਤਨੇਮ ਦੀ ਪੋਥੀ ਤੋਂ ਗੁਰਬਾਣੀ ਪੜ੍ਹੀ ਜਾ। ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਹੱਥ ਦੇ ਵਿੱਚ, ਮਹਾਰਾਜ ਜੀ ਦੇ ਸੋਹਣਿਆਂ ਹੱਥਾਂ ਵਿੱਚ ਗੁਰਬਾਣੀ ਦੀ ਪੋਥੀ ਹੈ, ਔਰ ਉਸ ਗੁਰਬਾਣੀ ਦੀ ਪੋਥੀ ਤੋਂ ਮਹਾਰਾਜ ਜੀ ਪਾਠ ਕਰ ਰਹੇ ਹਨ।
ਓਅੰਕਾਰ ਕੀ ਤੁਪ ਮੁਖ ਇਹੀ
ਪਾਠ ਕਰ ਰਹੇ ਸੀ, ਗੁਰਦੇਵ ਦੀ ਰਸਨਾ ਤੋਂ ਪੰਕਤੀ ਨਿਕਲੀ ਓਅੰਕਾਰ ਬਾਣੀ ਦੀ। ਓਅੰਕਾਰ ਬਾਣੀ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਉਚਾਰੀ ਹੈ ਇਧਰ ਦੱਖਣ ਦਿਸ਼ਾ ਚ, ਓਅੰਕਾਰੇਸ਼ਵਰ ਤੀਰਥ ਹੈ, ਉੱਥੇ ਗੁਰਦੇਵ ਨੇ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ ਰਾਮਕਲੀ ਰਾਗ ਵਿੱਚ ਉਚਾਰੀ ਹੈ, ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕੀਆ ਜਿਨਸੇ, ਓਅੰਕਾਰ ਸੈਲ ਜੁਗ ਭਏ, ਓਅੰਕਾਰ ਵੇਦ ਨਿਰਭਏ, ਓਅੰਕਾਰ ਬਾਣੀ, ਦੱਖਣੀ ਓਅੰਕਾਰ ਵੀ ਆਪਾਂ ਕਹਿ ਦਿੰਦੇ, ਤੋ ਓਅੰਕਾਰ ਬਾਣੀ ਦਾ ਪਾਠ ਮਹਾਰਾਜ ਗੁਰੂ ਅਰਜਨ ਸਾਹਿਬ ਜੀ ਕਰ ਰਹੇ, ਤੇ ਇਹ ਤੁਕ ਗੁਰਦੇਵ ਨੇ ਆਪਣੇ ਮੁਖੋਂ ਪੜ੍ਹੀ।
ਲਿਖਿਆ ਮਿਟ ਨ ਸਕੀ ਕਈ,
ਗੁਰਬਾਣੀ ਦੀ ਪੰਗਤੀ ਸੀ, ਲੇਖ ਨਾ ਮਿਟਈ ਹੇ ਸਖੀ ਜੋ ਲਿਖਿਆ ਕਰਤਾ, ਆਪੇ ਕਾਰਨ ਜਿਨ ਕੀਆ ਕਰ ਕਿਰਪਾ ਕਰ ਸਾਰ, ਇਹ ਗਰੀਬ ਨਵਾਜ ਦੀ ਪੰਗਤੀਆਂ ਆਪਣੀਆਂ ਰਸਨਾ ਤੋਂ ਮੁਬਾਰਕ ਮੁਖਾਰ ਬਿੰਦ ਤੋਂ ਪੜ ਰਹੇ ਸਨ।
ਜਿਉ ਪਾਵੀ ਤਿਉ ਸਾਰ ਸਦੀਵਾ,
ਔਰ ਗਰੀਬ ਨਵਾਜ ਪਾਤਸ਼ਾਹ ਜੀ ਦੀ ਇਸ ਪਾਵਨ ਪੰਗਤੀ ਦਾ ਸਾਰ ਅੰਸ਼ ਇਹੀ ਸੀ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾ, ਕਿ ਜਿਹੜੇ ਕਰਤਾ ਪੁਰਖ ਵਾਹਿਗੁਰੂ ਨੇ ਲੇਖ ਪਾ ਦਿੱਤੇ ਨੇ, ਜਿਹਨੂੰ ਆਪਾਂ ਪਰਾ ਲਬਦ ਕਹਿ ਦਿੰਦੇ। ਖਾਲਸਾ ਦੀ ਜਿਹੜੀ ਪਰਾ ਲਬਦ ਆ ਉਹ ਮਿਟਦੀ ਨਹੀਂ ਹੈ, ਜਿਹੜੀ ਵਧਾਤੇ ਨੇ ਲੇਖ ਪਾ ਦਿੱਤੇ ਨੇ ਉਹ ਮਿਟਦੇ ਨਹੀਂ ਹਨ, ਉਹ ਭੋਗਣੇ ਪੈਂਦੇ ਨੇ ਜੀ। ਉਹਦੇ ਬਾਬਤ ਮਹਾਂਪੁਰਸ਼ਾਂ ਦੇ ਕਥਨ ਨੇ, ਭੋਗੇ ਬਿਨ ਨਾਸਾ ਨਹੀਂ ਕਰਮ ਗਤੀ ਬਲਵਾਨ, ਜਿਹੜੀ ਉਹ ਪ੍ਰਾਰਬਧ ਹੈ ਉਹ ਜੀਵਾਂ ਨੂੰ ਭੋਗਣੀ ਪੈਂਦੀ ਹੈ, ਉਹ ਬੜੀ ਬਲਵਾਨ ਹੈ। ਉਹ ਕਰਤਾ ਪੁਰਖ ਨੇ ਸਾਡੇ ਹੀ ਕੀਤੇ ਕਰਮਾਂ ਦੇ ਮੁਤਾਬਕ ਸਾਡੇ ਮੱਥੇ ਤੇ ਪਰਾਲਬਦ ਬਣਾ ਦਿੱਤੀ ਹੈ। ਤਿੰਨ ਪ੍ਰਕਾਰ ਦੇ ਕਰਮ ਨੇ, ਕਿਰਿਆਮਾਨ, ਸੰਚਿਤ ਤੇ ਪ੍ਰਾਰਬਦ। ਜਿਹੜੇ ਕਿਰਿਆਮਾਨ ਤੇ ਸੰਚਿਤ ਨੇ ਉਹ ਤਾਂ ਭਜਨ ਕੀਤਿਆਂ ਨਸ਼ਟ ਹੋ ਜਾਂਦੇ ਨੇ, ਪਰ ਜਿਹੜੀ ਪਰਾਲਬਦ ਹੈ ਉਹ ਤਾਂ ਹੁਣ ਭੋਗਣੀ ਪੈਣੀ ਹੈ ਨਾ, ਜਿਹੜੀ ਮਿਲੀ ਹੈ ਪਰਮੇਸ਼ਰ ਨੇ ਕਾਇਆ ਦੇ ਨਾਲ ਜੋੜੀ ਹੈ। ਤੋ ਇਸ ਪ੍ਰਕਾਰ ਖਾਲਸਾ ਜੀ, ਲਿਖੇ ਹੋਏ ਲੇਖ ਨਹੀਂ ਮਿਟਦੇ ਜੋ ਕਰਤਾਰ ਨੇ ਲਿਖ ਦਿੱਤੇ। ਤੋ ਮੰਡੀ ਦੇ ਰਾਜੇ ਨੇ ਗੁਰੂ ਸਾਹਿਬ ਜੀ ਦੇ ਮੁਖੋਂ ਇਹ ਗੁਰਬਾਣੀ ਦੀਆਂ ਪੰਗਤੀਆਂ ਸੁਣੀਆਂ।
ਪ੍ਰਭ ਕੀ ਨਜ਼ਰ ਕਰੇ ਸੁਖ ਥੀਵਾ,
ਪਰਮੇਸ਼ਰ ਦੀ ਨਜ਼ਰ ਹੋਵੇ, ਅਕਾਲ ਪੁਰਖ ਦੀ ਨਜ਼ਰ ਹੋਵੇ ਤੇ ਸੁਖ ਦੀ ਪ੍ਰਾਪਤੀ, ਨਜ਼ਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ। ਇਹ ਪੰਗਤੀ ਗੁਰੂ ਅਰਜਨ ਸਾਹਿਬ ਨੇ ਪੜ੍ਹੀ, ਨਜ਼ਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ। ਪੌੜੀ ਪੜ੍ਹੀ ਦੋ ਸਾਹਿਬ,
ਲੇਖ ਨਾ ਮਿਟਈ ਹੀ ਸਖੀ ਜੋ ਲਿਖਿਆ ਕਰਤਾਰੇ।
ਗੁਰੂ ਅਰਜਨ ਸਾਹਿਬ ਇਹ ਪੰਗਤੀਆਂ ਪੜ੍ਹ ਰਹੇ ਸਨ, ਗੁਰੂ ਨਾਨਕ ਸਾਹਿਬ ਦੀਆਂ ਪੰਗਤੀਆਂ ਨੇ, ਦੱਖਣੀ ਓਂਕਾਰ ਬਾਣੀ ਦੀਆਂ। ਮਹਾਰਾਜ ਜੀ ਕਹਿੰਦੇ, ਲੇਖ ਨਹੀਂ ਮਿਟਦੇ ਹੈ ਸਖੀ ਜੋ ਉਸ ਕਰਤਾ ਪੁਰਖ ਕਰਤਾਰ ਨੇ ਲਿਖ ਦਿੱਤੇ ਹਨ।
ਆਪੇ ਕਾਰਣ ਜਿਨ ਕੀਆ ਕਰ ਕਿਰਪਾ ਭਗਤਾਰੇ।
ਉਸ ਵਾਹਿਗੁਰੂ ਨੇ ਆਪ ਹੀ ਸਾਰੇ ਕਾਰਣ, ਜਿੰਨੀ ਇਹ ਕਾਰਨ ਰਚਨਾ ਸੰਸਾਰ ਦੀ ਰਚੀ ਹੈ ਇਹਦੇ ਕਾਰਨ ਵਾਹਿਗੁਰੂ ਨੇ ਆਪ ਹੀ ਤੱਕ ਕੀਤੇ। ਉਹਦੇ ਚਰਨਾਂ ਤੇ ਸਾਡੀ ਨਮਸਕਾਰ ਹੈ ਤੇ ਬੇਨਤੀ ਹੈ, ਵਾਹਿਗੁਰੂ ਜੀ ਸਾਡੇ ਤੇ ਕਿਰਪਾ ਕਰੋ।
ਕਰਤੇ ਹੱਥ ਵਡਿਆਈਆ ਬੂਝੋ ਗੁਰ ਵਿਚਾਰੇ।
ਵਾਹਿਗੁਰੂ ਨੂੰ ਵਿਚਾਰ ਬੁੱਝੋ, ਪੁੱਛੋ ਤੇ ਸਤਿਗੁਰਾਂ ਕੋਲੋਂ ਇਸ ਵਿਚਾਰ ਨੂੰ ਬੁੱਝੀ ਦਾ ਹੈ ਕਿ ਜਿੰਨੀਆਂ ਵਡਿਆਈਆਂ ਨੇ ਉਸ ਕਰਤੇ ਅਕਾਲ ਪੁਰਖ ਪਰਮੇਸ਼ਰ ਦੇ ਹੱਥ ਵਿੱਚ, ਕਰਤਾ ਪੁਰਖ ਦੇ ਹੱਥ ਵਿੱਚ ਨੇ ਸਾਰੀਆਂ ਵਡਿਆਈਆਂ।
ਲਿਖਿਆ ਫੇਰ ਨਾ ਸਕੀਐ ਜਿਉ ਪਾਵੀ ਤਿਉ ਸਾਰ।
ਜਿਹੜਾ ਲਿਖਿਆ ਹੋਇਆ ਹੈ ਉਹ ਮੇਟ ਨਹੀਂ ਸਕੀ ਦਾ, ਜਿਹੜੀ ਭਾਵੀ ਹੈ ਉਹ ਤਾਂ ਹੁਣ ਹੋ ਕੇ ਰਹੇਗੀ, ਉਹਨੂੰ ਤਾਂ ਨਹੀਂ ਨਾ ਕੋਈ ਰੋਕ ਸਕਦਾ। ਜਿਹਨੂੰ ਹੋਣੀ ਕਹਿੰਦੇ ਆ, ਜਿਹਨੂੰ ਭਾਵੀ ਕਹਿੰਦੇ ਆ, ਉਹ ਤਾਂ ਹੋ ਕੇ ਰਹਿੰਦੀ ਹੈ, ਵਰਤ ਕੇ ਰਹਿੰਦੀ ਹੈ।
ਨਦਰ ਤੇਰੀ ਸੁਖ ਪਾਇਆ ਨਾਨਕ ਸ਼ਬਦ ਵਿਚਾਰ।
ਵਾਹਿਗੁਰੂ ਤੇਰੀ ਨਦਰ ਨਾਲ ਸੁਖ ਪਾਈਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਪੰਗਤੀ ਪੜ੍ਹੀ, ਗੁਰੂ ਨਾਨਕ ਸਾਹਿਬ ਕਹਿੰਦੇ, ਸ਼ਬਦ ਦੀ ਵਿਚਾਰ ਕਰਕੇ ਤੇਰੀ ਨਦਰ ਦੁਆਰਾ ਸੁਖ ਦੀ ਪ੍ਰਾਪਤੀ ਕਰੀ ਦੀ ਆ। ਇਹ ਪੰਗਤੀਆਂ ਜਦੋਂ ਮਹਾਰਾਜ ਜੀ ਨੇ ਪੜ੍ਹੀਆਂ,
ਸੁਨ ਮਈ ਪਾਲਕ ਹਿਰਦੇ ਵਿਚਾਰੀ,
ਮੰਡੀ ਦੇ ਰਾਜੇ ਨੇ ਪੰਗਤੀਆਂ ਸੁਣੀਆਂ ਤੇ ਸੁਣ ਕੇ ਉਹਨੂੰ ਇੱਕੋ ਪੰਗਤੀ ਸਮਝ ਆਈ, ਪਹਿਲੀ, ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰਤਾ। ਇਹੀ ਪੰਗਤੀ ਉਹਦੀ ਸਮਝ ਵਿੱਚ ਪਈ।
ਇਹੀ ਰੀਤ ਜੇ ਸੱਚ ਉਚਾਰੀ,
ਸੋਚਦਾ ਵੀ ਜੇ ਇਹ ਰੀਤ ਸੱਚ ਹੈ ਜੋ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਹੀ ਹੈ।
ਇਨ ਸੰਗ ਮਿਲਨ ਨਿਫਲ ਪਾ ਐਸੇ,
ਕਹਿੰਦਾ ਜੇ ਲੇਖ ਮਿਟਦੇ ਹੀ ਨਹੀਂ ਤੇ ਫਿਰ ਗੁਰੂ ਅਰਜਨ ਸਾਹਿਬ ਨੂੰ ਆ ਕੇ ਗੁਰੂ ਨੂੰ ਮਿਲਣ ਦਾ ਲਾਭ ਕੀ ਹੈ, ਫਿਰ ਇਹਨਾਂ ਨੂੰ ਮਿਲਣ ਦਾ ਕੀ ਫਾਇਦਾ ਜੇ ਲੇਖ ਨਹੀਂ ਮਿਟ ਗਏ। ਸ਼ੰਕਾ ਆ ਗਿਆ ਰਾਜੇ ਦੇ ਮਨ ਚ, ਜੇ ਲੇਖ ਨਹੀਂ ਮਿਟਦੇ ਤੇ ਫਿਰ ਗੁਰੂ ਨਾਲ ਮਿਲਣ ਦਾ ਕੀ ਲਾਭ ਹੋਇਆ, ਫਿਰ ਇਹਨਾਂ ਨੂੰ ਮਿਲੇ ਨਾ ਮਿਲੇ ਇੱਕੋ ਜਿਹਾ ਹੋਇਆ।
ਲਿਖਿਆ ਮਿਟ ਨਾ ਸਕੀਏ ਕੈਸੇ,
ਕਿ ਜਿਹੜਾ ਲਿਖਿਆ ਹੋਇਆ ਹੈ ਉਹ ਤਾਂ ਮੇਟ ਨਹੀਂ ਸਕੀਦਾ।
ਜਿਸ ਪਰ ਨੈ ਉਪਾਏ ਕਿਮ ਹੋਏ,
ਇਹਦੇ ਤੇ ਕੋਈ ਉਪਾਅ ਹੀ ਨਹੀਂ ਹੈ, ਜੋ ਲਿਖ ਦਿੱਤਾ ਹੈ ਉਹਦਾ ਕੋਈ ਉਪਾਅ ਹੀ ਨਹੀਂ ਹੈ, ਉਹਨੂੰ ਮੇਟਿਆ ਹੀ ਨਹੀਂ ਜਾ ਸਕਦਾ।
ਤਿਸ ਹਿਤ ਉਦਮ ਕਰ ਹੈ ਕੋਈ,
ਫਿਰ ਉਹਦਾ ਜੇ ਕੋਈ ਉਦਮ ਕਰੇ ਵੀ ਬੇਟਣ ਦਾ
हाथ जोर गुर के संग कहो
कहते फिर मिटना नहीं ए चंगा भी फिर उदम क्यों करना जेड़ा होना ही नहीं काम ओद उदम क्यों करना ए सोच के राजा सी जेड़ा मंडी दा हाथ जोड़ के बोलिया
आशे सकल आप को लहे
कह लगा गुरु जी मैं थोड़िया तो इन्हों उचार आशा समझ लिया ਤੁਹਾਡਾ ਜਿਹੜਾ ਸਿਧਾਂਤ ਸੀ ਉਹ ਮੇਰੀ ਸਮਝ ਵਿੱਚ ਪੈ ਗਿਆ
ਕਿਉਂ ਅਬ ਸਿੱਖ ਬਨੋ ਗੁਰ ਤਾਰੋ
ਜੇ ਲੇਖ ਮਿਟਦੇ ਹੀ ਨਹੀਂ ਤੇ ਫਿਰ ਮੈਂ ਕਿਉਂ ਸਿੱਖ ਬਣਾ ਤੁਹਾਡਾ ਕਿਉਂ ਤੁਹਾਡਾ ਸਿੱਖ ਬਣ ਕੇ ਤੁਹਾਨੂੰ ਆਪਣਾ ਗੁਰੂ ਧਾਰਨ ਕਰਾਂ ਜੇ ਲੇਖ ਨਹੀਂ ਮਿਟਦੇ ਖਾਲਸਾ ਜੀ ਪਰਾ ਲਬਦ ਨਹੀਂ ਮਿਟਦੇ ਗੱਲ ਧਿਆਨ ਰੱਖੋ ਪਰ ਕਿਰਿਆਮਾਨ ਤੇ ਸੰਚਿਤ ਮਿਟ ਜਾਂਦੇ ਜਿਹੜੇ ਅੱਗੇ ਨੂੰ ਭੋਗਣੇ ਨੇ ਨਾ ਹਾਲੇ ਉਹ ਮਿਟ ਜਾਂਦੇ ਮਹਾਂਪੁਰਸ਼ ਉਦਾਹਰਣ ਦਿੰਦੇ ਕਹਿੰਦੇ ਇੱਕ ਤੀਰ ਹੈ ਜਿਹੜੇ ਤੀਰ ਪੱਥੇ ਚ ਪਏ ਇੱਕ ਤੀਰ ਪੱਥੇ ਚ ਪਏ ਨੇ ਇੱਕ ਤੀਰ ਤੰਦੀ ਤੇ ਚਾੜ ਕੇ ਚਲਾ ਦਿੱਤਾ ਜਿਹੜਾ ਤਾਂ ਚਲਾ ਦਿੱਤਾ ਉਹਦਾ ਛੁੱਟ ਗਿਆ ਹੁਣ ਉਹਨੂੰ ਤਾਂ ਰੋਕ ਨਹੀਂ ਸਕਦੇ ਇੱਕ ਪੱਥੇ ਵਿੱਚ ਨੇ ਇੱਕ ਹਾਲੇ ਤੰਦੀ ਤੇ ਰੱਖਿਆ ਹੋਇਆ ਚਲਾਇਆ ਨਹੀਂ ਹੈ ਉਹ ਹਾਲੇ ਕਮਾਨ ਦੀ ਤੰਦੀ ਦੇ ਉੱਤੇ ਧਰਿਆ ਹੋਇਆ ਇਹਨੂੰ ਏਦਾਂ ਉਦਾਹਰਣ ਦੇ ਕੇ ਸਮਝਾਉਂਦੇ ਵੀ ਜਿਹੜੇ ਪੱਥੇ ਵਿੱਚ ਨੇ ਉਹਨੇ ਸੰਚਿਤ ਕਰਮ ਜਿਹੜੇ ਜਨਮਾਂ ਜਨਮਾਂ ਦੇ ਸਾਡੇ ਕਰਮ ਇੱਕ ਹੈ ਜਿਹੜਾ ਤੀਰ ਚੱਲ ਪਿਆ ਉਹਦਾ ਸਰੀਰ ਬਣਿਆ ਇਹ ਹੁਣ ਭੋਗਣਾ ਹੀ ਪੈਣਾ ਜਿੰਨਾ ਚਿਰ ਪਰਮੇਸ਼ਰ ਨੇ ਸਵਾਸ ਦਿੱਤੇ ਹੈ ਇਹ ਭੋਗੇ ਬਿਨ ਨਹੀਂ ਨੱਸਣਾ ਇਹਦੇ ਨਾਲ ਜਿਹੜੇ ਦੁੱਖ ਸੁੱਖ ਜੁੜੇ ਨੇ ਉਹ ਸਾਰੇ ਭੋਗਣੇ ਪੈਣੇ ਇਹਦਾ ਕੋਈ ਹੁਣ ਵੱਸ ਨਹੀਂ ਇੱਕ ਇਹਦੇ ਵਿੱਚ ਰਹਿ ਕੇ ਅਸੀਂ ਕਰ ਰਹੇ ਹਾਂ ਕਰਮ ਉਹਨਾਂ ਨੂੰ ਕਿਰਿਆਮਾਨ ਕਰਮ ਕਹਿੰਦੇ ਜਿਹੜੇ ਤੰਦੀ ਤੇ ਚਾੜੇ ਹੋਏ ਨੇ ਉਹ ਚਲਾਏ ਨਹੀਂ ਉਹ ਵੀ ਤੋੜੇ ਜਾ ਸਕਦੇ ਨੇ ਜਿਹੜੇ ਪਿੱਛੇ ਪੱਥੇ ਚ ਨੇ ਉਹਨਾਂ ਦੀਆਂ ਵੀ ਕਾਨੀਆਂ ਤੋੜੀਆਂ ਜਾ ਸਕਦੀਆਂ ਗੁਰੂ ਦੀ ਸ਼ਰਨ ਚ ਆ ਕੇ ਜਿਹੜੇ ਕਿਰਿਆਮਾਨ ਤੇ ਜਨਮਾਂ ਜਨਮਾਂ ਦੇ ਕਰਮ ਨੇ ਸੰਚਿਤ ਕਰਮ ਉਹ ਦਗਦ ਹੋ ਜਾਂਦੇ ਨੇ ਪਰਾ ਲੱਭ ਤਾਂ ਅਸੀਂ ਭੋਗ ਹੀ ਲੈਣੀ ਇਹ ਤਾਂ ਚੱਲ ਹੀ ਰਹੀ ਹੈ ਇਹ ਨਹੀਂ ਮਿਟਦੇ ਇਹਦਾ ਮਤਲਬ ਇਹ ਹੈ ਪਰ ਕਿਰਿਆਮਾਨ ਤੇ ਸੰਚਿਤ ਤੇ ਮਿਟ ਜਾਂਦੇ ਹੁਣ ਉਹਨੂੰ ਇਹ ਗੱਲ ਤਾਂ ਸਮਝ ਨਹੀਂ ਆਈ ਵੀ ਕਿਰਿਆਮਾਨ ਤੇ ਸੰਚਿਤ ਕਰਮ ਵੀ ਹੁੰਦੇ ਹੁਣ ਉਹਦੇ ਮਨ ਚ ਸ਼ੰਕਾ ਆ ਗਿਆ ਕਹਿੰਦਾ ਜੀ ਜੇ ਮਿਟਦੇ ਹੀ ਨਹੀਂ ਕਰਮ ਤੇ ਫਿਰ ਮੈਂ ਤੁਹਾਨੂੰ ਕਿਉਂ ਗੁਰੂ ਧਾਰਨ ਕਰਾਂ ਤੁਹਾਡਾ ਸਿੱਖ ਕਿਉਂ ਬੜਾ
ਲਿਖਿਓ ਪਾਪ ਭੋਗੋ ਨਿਰਤਾਰੋ
ਜੇ ਲਿਖੇ ਹੋਏ ਭਾਗ ਭੋਗਣੇ ਹੀ ਪੈਂਦੇ ਨੇ ਨਿਰਧਾਰਤ ਹੈ
ਸਤਿਗੁਰ ਪੰਨਿਓ ਮਿਟੈ ਜੀ ਨਾਈ
ਮਹਾਰਾਜ ਜੀ ਕਹਿਣ ਲੱਗੇ ਰਾਜਾ ਸੁਣ ਜੇ ਕਰਮ ਮਿਟਦੇ ਨਹੀਂ ਇਹ ਤਾਂ ਸਹੀ ਹੈ ਵੀ ਜੇ ਕਰਮ ਨਹੀਂ ਮਿਟਦੇ
ਤਉ ਕਰਤ ਗੁਰ ਆਛੋ ਤਾਈ
ਕਰਮ ਤਾਂ ਨਹੀਂ ਮਿਟਦੇ ਪਰ ਜੇ ਗੁਰੂ ਦੀ ਸ਼ਰਨ ਆਈਏ ਤੇ ਗੁਰੂ ਫਿਰ ਵੀ ਭਲਾ ਕਰਦਾ ਗੁਰੂ ਚੰਗਾ ਹੀ ਕਰਦਾ ਸਾਈ ਚੰਗਾ ਹੀ ਕਰਦਾ
ਹਾਂਜੀ ਸੰਕਟ ਕਾਟੇ ਸੁਖ ਕੋ ਦੇ
ਗੁਰੂ ਸੰਕਟ ਕੱਟ ਕੇ ਆਪਣੇ ਸਿੱਖ ਨੂੰ ਸੁਖ ਦੇ ਦਿੰਦਾ ਗੁਰੂ ਸੰਕਟ ਕੱਟ ਕੇ ਆਪਣੇ ਸਿੱਖ ਨੂੰ ਸੁਖ ਪ੍ਰਦਾਨ ਕਰਦਾ ਹੈ
ਆਪਣੋ ਜਾਨ ਬਚਾਈ ਸੁਲਈ
ਆਪਣਾ ਜਾਣ ਕੇ ਆਪਣੇ ਸਿੱਖ ਨੂੰ ਗੁਰੂ ਬਚਾ ਲੈਂਦਾ ਵੀ ਮੇਰਾ ਕਿਵੇਂ ਸੁਖ ਦਿੰਦਾ ਅੱਗੇ ਕਥਾ ਆਵੇਗੀ ਉਹ ਨਾਲ ਨਾਲ ਚੱਲ ਰਹੀ ਹੈ ਮਹਾਰਾਜ ਜੀ ਹਾਲੇ ਦੱਸ ਰਹੇ ਅੱਗੇ ਪ੍ਰੈਕਟੀਕਲ ਵੀ ਵਿਖਾਣਾ ਮਹਾਰਾਜ ਜੀ ਕਹਿੰਦੇ ਗੁਰੂ ਸਿੱਖ ਨੂੰ ਸੁਖ ਦਿੰਦਾ ਔਰ ਆਪਣਾ ਜਾਣ ਕੇ ਸਿੱਖ ਉੱਤੇ ਦਇਆ ਕਰਦਾ ਹੈ
ਲਿਖਿਓ ਪ੍ਰਭੂ ਕੋ ਸੋ ਪੀ ਰਹੇ
ਕਹਿੰਦੇ ਜਿਹੜਾ ਪ੍ਰਭੂ ਦਾ ਲਿਖਿਆ ਹੋਇਆ ਉਹ ਵੀ ਰਹਿੰਦਾ ਉਹ ਨਹੀਂ ਮਿਟਦਾ ਜੋ ਪ੍ਰਭੂ ਨੇ ਵਿਧਾਤੇ ਨੇ ਲਿਖ ਦਿੱਤਾ ਹੈ
ਭੋਗਤਈ ਕਲਿਆਣ ਸੁਲਹੇ
ਉਹ ਜਿਹੜਾ ਲਿਖ ਦਿੱਤਾ ਉਹਨੂੰ ਭੋਗਦਿਆਂ ਭੋਗਦਿਆਂ ਹੀ ਸਿੱਖ ਕਲਿਆਣ ਨੂੰ ਪ੍ਰਾਪਤ ਕਰ ਲੈਂਦਾ ਜੇ ਗੁਰੂ ਦੀ ਸ਼ਰਨ ਚ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਅਸੰਦਿਆਂ ਕਿਟੰਦਿਆਂ ਪਨੰਦਿਆਂ ਸਾਰਾ ਕੁਝ ਇੱਕ ਕਾਰ ਵਿਹਾਰ ਕਰਦੇ ਉਹਦੇ ਵਿੱਚ ਹੀ ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ ਸਿੱਖ ਨੂੰ ਜੇ ਗੁਰੂ ਵਾਲਾ ਹੋ ਜਾਏ ਉਹ ਤਾਂ ਭੋਗਣੇ ਹੀ ਨੇ ਪਰ ਉਹਨਾਂ ਸਾਰੇ ਕਰਮਾਂ ਨੂੰ ਭੋਗਦਿਆਂ ਭੋਗਦਿਆਂ ਵਿੱਚ ਹੀ ਕਲਿਆਣ ਦੀ ਪ੍ਰਾਪਤੀ ਹੋ ਜਾਂਦੀ ਹੈ
ਗੁਰ ਕਰੁਣਾ ਤੇ ਪ੍ਰਾਪਤ ਛੇਮ,
ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਦਇਆ ਨਾਲ ਸਿੱਖ ਨੂੰ ਛੇਮ ਕਹਿੰਦੇ ਨੇ, ਕਲਿਆਣ ਦੀ ਪ੍ਰਾਪਤੀ ਹੁੰਦੀ ਹੈ।
ਦੋਨੋ ਵਿਦਕੋ ਹੈ ਇਹ ਨੇਮ,
ਇਹ ਦੋਵੇਂ ਹੀ ਨੇਮ ਨੇ, ਪ੍ਰਭੂ ਦਾ ਲਿਖਿਆ ਵੀ ਨੀ ਮਿਟਦਾ। ਉਹ ਭੋਗਦਿਆਂ ਭੋਗਦਿਆਂ ਜੇ ਗੁਰੂ ਵਾਲਾ ਬਣ ਗਿਆ ਤੇ ਗੁਰੂ ਦੀ ਦਇਆ ਨਾਲ ਮੁਕਤੀ ਮਿਲ ਜਾਏਗੀ, ਜਨਮ ਮਰਨ ਤੋਂ ਸੁਤੰਤਰ ਹੋ ਜਾਏਗਾ, ਅੱਗੇ ਵਾਸਤੇ ਬਹੁਰ ਨਾ ਭਵਜਲ ਫੇਰੇ ਵਾਲੀ ਦਾਤ ਮਿਲ ਜਾਏਗੀ। ਉਹ ਦਾਤ ਗੁਰੂ ਦੀ ਸ਼ਰਨ ਪਿਆ ਹੀ ਮਿਲਦੀ ਹੈ। ਇਹ ਦੋਵੇਂ ਗੱਲਾਂ ਨੇ, ਦੋਵੇਂ ਨੇਮ ਨੇ ਰਾਜਾ।
ਸੁਨ ਨਰਿੰਦ ਕੇ ਮਨ ਨੇ ਆਈ,
ਗੁਰੂ ਪਾਤਸ਼ਾਹ ਦੇ ਇਹ ਬਚਨ ਸੁਣ ਕੇ ਰਾਜੇ ਦੇ ਮਨ ਨਹੀਂ ਆਈ, ਉਹਦੇ ਮਨ ਨੇ ਇਸ ਗੱਲ ਨੂੰ ਕਬੂਲ ਨਹੀਂ ਕੀਤਾ, ਕਿਉਂਕਿ ਹਾਲੇ ਸੁਣਿਆ ਹੀ ਸੀ, ਅਨੁਭਵ ਵਿੱਚ ਨਹੀਂ ਸੀ ਆਇਆ। ਬਹੁਤ ਕੁਝ ਐਸਾ ਅਸੀਂ ਸੁਣ ਲੈਂਦੇ ਹਾਂ ਪਰ ਸਾਡਾ ਮਨ ਮੰਨਦਾ ਨਹੀਂ ਹੈ, ਪਰ ਜਦੋਂ ਅਨੁਭਵ ਵਿੱਚ ਆਉਂਦਾ ਫਿਰ ਮਨ ਰਾਜੀ ਹੋ ਜਾਂਦਾ। ਮੰਡੀ ਦੇ ਰਾਜੇ ਨੇ ਗੁਰਦੇਵ ਦੇ ਬਚਨ ਸੁਣੇ ਜ਼ਰੂਰ ਪਰ ਮੰਨੇ ਨਹੀਂ, ਉਹਦਾ ਯਕੀਨ ਜਿਹਾ ਨਹੀਂ ਬਣਿਆ, ਭਰੋਸਾ ਨਹੀਂ ਬਣਿਆ। ਹਾਂਜੀ,
ਕਹਿਤ ਕਿ ਦੋਨੋ ਕਿਮ ਬਣ ਆਈ,
ਕਹਿਣ ਲੱਗਾ ਜੀ ਦੋਵੇਂ ਕਿਵੇਂ ਹੋ ਸਕਦੇ ਨੇ, ਤੁਸੀਂ ਕਹਿੰਦੇ ਹੋ ਵੀ ਲਿਖਿਆ ਵੀ ਨਹੀਂ ਮਿਟਦਾ ਤੇ ਗੁਰੂ ਜਿਹੜਾ ਉਹ ਪਰਮੇਸ਼ਰ ਦੀ ਲਿਖੀ ਭੋਗਣ ਵਾਲੇ ਜੀਵ ਦੇ ਉੱਤੇ ਕਿਰਪਾ ਕਰਕੇ ਉਹਨੂੰ ਮੁਕਤੀ ਦੇ ਦਿੰਦਾ। ਕਹਿੰਦਾ ਦੋਵੇਂ ਕੰਮ ਕਿਵੇਂ ਹੋ ਸਕਦੇ ਹਨ,
ਲਿਖਿਓ ਭਾਗ ਜੇ ਭੋਗੇ ਪ੍ਰਾਣੀ,
ਜੇ ਲਿਖਿਆ ਹੋਇਆ ਭਾਗ ਇਸ ਪ੍ਰਾਣੀ ਨੂੰ ਭੋਗਣਾ ਹੀ ਪੈਂਦਾ ਹੈ,
ਕਹਾਂ ਕਰੇ ਤਬ ਸ਼੍ਰੀ ਗੁਰ ਗਿਆਨੀ,
ਤੇ ਫਿਰ ਜਿਹੜਾ ਗੁਰੂ ਗਿਆਨੀ ਹੈ ਉਹ ਕੀ ਕਰੇਗਾ, ਜੇ ਲਿਖਿਆ ਮਿਟਦਾ ਹੀ ਨਹੀਂ ਉਹ ਭੋਗਣਾ ਹੀ ਪੈਂਦਾ ਤੇ ਗੁਰੂ ਗਿਆਨੀ ਕੀ ਕਰੇਗਾ ਭਾਈ।
ਹਾਂਜੀ, ਜੇਕਰ ਗੁਰ ਸਹਾਇਤਾ ਕੀਨ,
ਜੇਕਰ ਗੁਰੂ ਨੇ ਸਹਾਇਤਾ ਕੀਤੀ,
ਲਿਖਿਓ ਪਾਪ ਮਿਟ ਕਰ ਓਏ ਚੀਨ,
ਜੇ ਗੁਰੂ ਸਹਾਇਤਾ ਕਰੇ ਤੇ ਫਿਰ ਜਿਹੜੇ ਲਿਖੇ ਹੋਏ ਭਾਗ ਨੇ ਉਹ ਮਿਟ ਜਾਂਦੇ ਨੇ, ਫਿਰ ਤਾਂ ਗੁਰੂ ਤੇ ਪਰਮੇਸ਼ਰ ਇੱਕ ਦੂਜੇ ਦੇ ਸ਼ਰੀਕ ਹੋ ਗਏ, ਵੀ ਪਰਮੇਸ਼ਰ ਲਿਖੇ ਦੇ ਗੁਰੂ ਮਿਟਾ ਦੇ, ਤੇ ਜੇ ਪਰਮੇਸ਼ਰ ਦਾ ਲਿਖਿਆ ਗੁਰੂ ਨਹੀਂ ਮਿਟਾ ਸਕਦਾ ਫਿਰ ਗੁਰੂ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ, ਫਿਰ ਗੁਰੂ ਕਾਹਨੂੰ ਧਾਰਨ ਕਰ। ਬੜਾ ਡੂੰਘਾ ਵਿਸ਼ਾ ਚੱਲਦਾ। ਕਹਿੰਦਾ ਫਿਰ ਜੇ ਗੁਰੂ ਸਹਾਇਤਾ ਕਰੇ ਪਰਮੇਸ਼ਰ ਦੇ ਲਿਖੇ ਨੂੰ ਮਿਟਾ ਦੇਵੇ,
ਯਾ ਤੇ ਮਮ ਮਨ ਮੈਨੇ ਆਵੇ,
ਕਹਿੰਦਾ ਉਹ ਵੀ ਗੱਲ ਨਹੀਂ ਬਣਦੀ, ਫਿਰ ਤੁਸੀਂ ਕਹਿ ਰਹੇ ਹੋ ਮਿਟਦੇ ਨਹੀਂ ਹਨ। ਕਹਿੰਦਾ ਮੇਰੇ ਮਨ ਚ ਗੁਰੂ ਜੀ ਤੁਹਾਡੀ ਇਹ ਗੱਲ ਸਮਝ ਨਹੀਂ ਪਈ, ਮੈਨੂੰ ਨਾ ਆਪ ਜੀ ਦੇ ਨਾ ਬਚਨਾਂ ਤੇ ਨਿਸ਼ਚਾ ਜਿਹਾ ਨਹੀਂ ਬਣਿਆ,
ਦੋਨੋ ਵਿਦ ਕੈਸੀ ਬਣ ਆਵੇ,
ਇਹ ਦੋਵੇਂ ਕੰਮ ਕਿਵੇਂ ਹੋ ਸਕਦੇ, ਜਾਂ ਇਹ ਕਹੋ ਵੀ ਲਿਖੇ ਲੇਖ ਮਿਟ ਸਕਦੇ ਨੇ ਜਾਂ ਇਹ ਕਹੋ ਵੀ ਨਹੀਂ ਮਿਟ ਸਕਦੇ। ਮਹਾਰਾਜ ਇਹ ਦੋਵੇਂ ਕੰਮ ਕਿਵੇਂ ਹੋ ਸਕਦੇ ਨੇ, ਵੀ ਲਿਖੇ ਲੇਖ ਵੀ ਨਾ ਮਿਟਣ ਤੇ ਗੁਰੂ ਵੀ ਸਹਾਇਤਾ ਕਰੇ, ਇਹ ਦੋਵੇਂ ਗੱਲਾਂ ਕਿਵੇਂ ਹੋ ਸਕਦੀਆਂ ਨੇ।
ਸ਼੍ਰੀ ਗੁਰ ਕਹਿਓ ਰਹੋ ਦਿਨ ਤੀਨ,
ਬਾਦਸ਼ਾਹ ਕਹਿੰਦੇ ਰਾਜਾ ਏਦਾਂ ਕਰ ਵੀ ਤਿੰਨ ਕੁ ਦਿਨ ਰਹਿ ਸਾਡੇ ਕੋਲ, ਤਿੰਨ ਕੁ ਦਿਨ ਤੂੰ ਸਾਡੇ ਕੋਲ ਹੀ ਰਹਿ ਇੱਥੇ।
ਹਾਂਜੀ, ਜਿਮ ਹੋਏ ਦੋਨੋ ਤਿਮ ਲਿਓ ਚੀਨ,
ਇਹਨਾਂ ਤਿੰਨਾਂ ਦਿਨਾਂ ਵਿੱਚ ਤੈਨੂੰ ਅਸੀਂ ਇਹ ਵਿਖਾਵਾਂਗੇ ਵੀ ਇਹ ਦੋਵੇਂ ਕੰਮ ਕਿਵੇਂ ਹੋਣਗੇ, ਲਿਖਿਆ ਵੀ ਨੀ ਮਿਟਦਾ ਤੇ ਗੁਰੂ ਕਿਵੇਂ ਸਹਾਇਤਾ ਕਰਦਾ। ਪਾਤਸ਼ਾਹ ਕਹਿੰਦੇ ਲਿਖਿਆ ਵੀ ਨੀ ਮਿਟਦਾ ਤੇ ਗੁਰੂ ਕਿਵੇਂ ਸਹਾਇਤਾ ਕਰਦਾ, ਕਹਿੰਦੇ ਅਸੀਂ ਇਹ ਤੈਨੂੰ ਇਹਨਾਂ ਤਿੰਨਾਂ ਦਿਨਾਂ ਚ ਵਿਖਾਵਾਂਗੇ ਵੀ ਇਹ ਦੋਵੇਂ ਕੰਮ ਹੁੰਦੇ। ਗੁਰੂ ਸਾਹਿਬ ਨੇ ਵਿਖਾਣਾ ਸੀ ਵੀ ਜਿਹੜੇ ਸੰਚਿਤ ਕਰਮ ਅੱਗੇ ਭੋਗਣੇ ਪੈਂਦੇ, ਕਿਰਿਆ ਮਾਨ ਜਿਹੜੇ ਅੱਗੇ ਭੋਗਣੇ ਪੈਂਦੇ, ਗੁਰੂ ਕੱਟੀ ਜਾਂਦਾ ਨਾਲ, ਪਰਾਲਭ ਤਾਂ ਨਿਬੜੀ ਜਾਣੀ। ਇਸ ਕਰਕੇ ਕਿੱਡੇ ਕਿੱਡੇ ਮਹਾਂਪੁਰਸ਼ ਜਦੋਂ ਸਰੀਰ ਦਾ ਅੰਤਮ ਸਮਾਂ ਹੁੰਦਾ ਕਿਤਨੇ ਕਸ਼ਟ ਉਹਨਾਂ ਦੇ ਤਨ ਤੇ ਆਉਂਦੇ, ਕਹਿੰਦੇ ਪਰਾਲਭ ਹੈ ਇਹਨੂੰ ਭੋਗਣ ਤੋਂ ਬਾਅਦ ਅੱਗੇ ਨਿਬੇੜਾ। ਸੰਤ ਅਤਰ ਸਿੰਘ ਜੀ ਜੈਸੇ ਮਹਾਂਪੁਰਸ਼ ਮਸਤੂ ਆਣੇ ਵਾਲੇ ਲੱਤ ਗਲ ਗਈ ਸੱਪ ਲੜ ਗਿਆ ਚਰਨ ਤੋਂ, ਜਦੋਂ ਉਹਨਾਂ ਨੂੰ ਕਹਿਣਾ ਕਹਿੰਦੇ ਜੀ ਪਰਾਲਬਧ ਹੈ ਭੋਗਣ ਤੋਂ ਬਾਅਦ ਸਮਾਪਤੀ, ਪਰ ਅੱਗੇ ਤੋਂ ਗੁਰਦੇਵ ਨੇ ਨਿਬੇੜ ਦਿੱਤਾ ਲਿਖਿਆ ਜੀ। ਉਹ ਹੁਣ ਰਾਜੇ ਨੂੰ ਸਮਝ ਨਹੀਂ ਸੀ ਪੈ ਰਹੀ, ਗੁਰੂ ਸਾਹਿਬ ਨੇ ਸਮਝਾਉਣਾ ਸੀ, ਇਸ ਕਰਕੇ ਪਾਤਸ਼ਾਹ ਕਹਿੰਦੇ ਤਿੰਨ ਕੁ ਦਿਨ ਰਹਿ ਰਾਜਾ ਇੱਥੇ, ਤੇ ਤਿੰਨਾਂ ਦਿਨਾਂ ਵਿੱਚ ਤੈਨੂੰ ਇਹ ਦੋਵੇਂ ਗੱਲਾਂ ਸਮਝ ਪੈਣਗੀਆਂ ਵੀ ਲਿਖਿਆ ਵੀ ਨਹੀਂ ਮਿਟਦਾ ਜੋ ਕਰਤਾਰ ਨੇ ਲਿਖ ਦਿੱਤਾ, ਪਰ ਗੁਰੂ ਕਿਵੇਂ ਸਹਾਇਤਾ ਕਰਦਾ ਉਹ ਵੀ ਤੈਨੂੰ ਵਿਖਾਵਾਂਗੇ।
ਬੌਰ ਸਿੱਖ ਗੁਰ ਘਰ ਕੀ ਬਨੋ।
ਤੇ ਜਦੋਂ ਤਿੰਨਾਂ ਦਿਨਾਂ ਵਿਚ ਸਭ ਕੁਝ ਵੇਖ ਲਏਗਾ ਫਿਰ ਤੂੰ ਸਿੱਖ ਬਣ ਜੇ ਗੁਰੂ ਘਰ ਦਾ। ਹੁਣ ਨੀ ਅਸੀਂ ਤੈਨੂੰ ਕਹਿੰਦੇ ਵੀ ਤੂੰ ਸਿੱਖ ਬਣ, ਜਦੋਂ ਤੂੰ ਵੇਖ ਲਏਗਾ ਤਿੰਨਾਂ ਦਿਨਾਂ ਚ ਸਾਰਾ ਕੁਝ ਤੇ ਫਿਰ ਤੂੰ ਸਿੱਖ ਬਣ ਜਾਈ।
ਸੰਸੇ ਜਿਤਕ ਸਕਲਈ ਹਨੋ,
ਜਿੰਨਾ ਤੇਰੇ ਮਨ ਦਾ ਸੰਸਾ ਉਹ ਦੂਰ ਹੋਵੇਗਾ, ਨਿਰਵਿਰਤ ਹੋਵੇਗਾ।
ਮਾਨ ਬਚਨ ਸਤਿਗੁਰ ਕੋ ਲੀਨ,
ਇਹਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਮੰਨ ਲਏ। ਕਹਿੰਦਾ ਜੀ ਸਤ ਬਚਨ, ਮੈਂ ਆਪ ਜੀ ਦਾ ਬਚਨ ਮੰਨ ਕੇ ਤਿੰਨ ਦਿਨ ਇੱਥੇ ਹੀ ਰਹਾਂਗਾ।
ਲਿਆਇਓ ਪੇਟ ਸੋ ਅਰਪਨ ਕੀਨ,
ਇਹ ਕੁਝ ਪਿਟਾਵਾਂ ਲਿਆਇਆ ਸੀ ਗੁਰਦੇਵ ਲਈ, ਉਹ ਪਿਟਾਵਾਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਚ ਅਰਪਣ ਕੀਤੀਆਂ।
ਮਸਤਕ ਟੇਕ ਆਏ ਗੋ ਡੇਰੇ,
ਗੁਰਦੇਵ ਨੂੰ ਮੱਥਾ ਟੇਕ ਕੇ ਜਿੱਥੇ ਦਾ ਪੜਾਅ ਸੀ ਸ੍ਰੀ ਅੰਮ੍ਰਿਤਸਰ ਸਾਹਿਬ, ਬਾਰ ਬਾਰ ਉੱਥੇ ਆ ਅੰਮ੍ਰਿਤਸਰ ਸਾਹਿਬ ਦੇ ਆਲੇ ਦੁਆਲੇ ਦੂਰ ਦੂਰ ਤੱਕ ਖੁੱਲਾ ਥਾਂ ਸੀ, ਤੋ ਆਲੇ ਦੁਆਲੇ ਬੇਰੀਆਂ ਦੇ ਝੁੰਡ ਵੀ ਸਨ, ਖੇਤ ਵੀ ਸਨ। ਬਾਰ ਬਾਰ ਇਹਨੇ ਡੇਰਾ ਕੀਤਾ ਹੋਇਆ ਸੀ, ਰਾਜੇ ਨੇ ਉੱਥੇ ਆ ਗਿਆ।
ਖਾਨ ਪਾਨ ਕੈ ਹਿਤ ਕੇਰੇ,
ਔਰ ਖਾਨ ਪਾਨ ਆਪਣੇ ਡੇਰੇ ਤੇ ਨੇ ਲੰਗਰ ਪ੍ਰਸ਼ਾਦਾ ਉਹ ਪ੍ਰਬੰਧ ਜਿਹੜੇ ਰਾਜਿਆਂ ਨੇ ਆਪਣੇ ਕੀਤੇ ਹੁੰਦੇ ਉਹ ਵੀ ਕੀਤਾ, ਗੁਰੂ ਲੰਗਰਾਂ ਵਿੱਚੋਂ ਵੀ ਜਾ ਕੇ ਭੋਜਨ ਛਕਿਆ।
ਦੇਖ ਪ੍ਰਸਾਦ ਅਜਿਓ ਸੁਖ ਪਾਇਓ,
ਮਹਾਰਾਜ ਜੀ ਦੇ ਲੰਗਰਾਂ ਵਿਚ ਜਾ ਕੇ ਲੰਗਰ ਛਕਿਆ।
ਫਿਰਿਓ ਤਾਂ ਸੋ ਦਿਵਸ ਬਿਤਾਇਓ,
ਔਰ ਆਪਣੇ ਡੇਰੇ ਤੇ ਹੀ ਰਿਹਾ, ਦਿਨ ਬਤੀਤ ਹੋ ਗਿਆ।
ਭਈ ਜਾਮਨੀ ਜਬੋ ਆਏ,
ਜਦੋਂ ਰਾਤ ਦਾ ਸਮਾਂ ਹੋ ਆਇਆ,
ਸੀਜਾ ਪਰ ਥਿਰ ਵੈ ਨਰ ਰਾਏ,
ਰਾਜਾ ਆਪਣੇ ਫਲੰਗੇ ਤੇ ਸੌਣ ਵਾਸਤੇ ਲੇਟ ਗਿਆ।
ਸੁਖ ਸੋ ਸੁਪਤੇ ਓ ਨ੍ਰਿਪ ਬੁੱਧੀਵਾਨ,
ਬੁੱਧੀਮਾਨ ਰਾਜਾ ਸੀ, ਸਿਆਣਾ ਰਾਜਾ ਸੀ, ਸੁਮਤ ਵਾਲਾ ਸੀ, ਤੋ ਇਹ ਲੇਟ ਗਿਆ, ਸੌਣ ਲਈ ਲੇਟ ਗਿਆ।
ਚੌਕੀਦਾਰ ਖਰੇ ਸਾਵਧਾਨ,
ਰਾਜਾ ਸੀ, ਸੁਭਾਵਕ ਸੀ, ਨਾਲ ਪਹਿਰੇਦਾਰ ਸੀ, ਉਹ ਬਾਹਰ ਸਾਵਧਾਨੀ ਨਾਲ ਪਹਿਰੇ ਤੇ ਖਲੋ ਗਏ।
ਸੋਵਤ ਜਬ ਜੁਗ ਜਾਮ ਬਿਤਾਏ,
ਜਦੋਂ ਸੌ ਗਿਆ ਸੁੱਤੇ ਨੂੰ ਦੋ ਕ ਪਹਿਰ ਬੀਤ ਗਏ।
ਅਦਭੁਤ ਸੁਪਨੋ ਤੈ ਚਿਨਿਆਏ,
ਜਦੋਂ ਅੱਧੀ ਕੁਰਾਤ ਬੀਤੀ ਨਾ ਤੈਨੂੰ ਇੱਕ ਬੜਾ ਅਦਭੁਤ ਹੈਰਾਨੀ ਜਿਹਾ ਕਰਨ ਵਾਲਾ ਸੁਪਨਾ ਹੈ, ਜਿਹੜਾ ਸਵਪਨ ਮੰਡਲ ਹੈ ਨਾ ਖਾਲਸਾ ਜੀ, ਇਹਦੇ ਚ ਸਾਡਾ ਸੂਖਮ ਸਰੀਰ ਵਰਤਦਾ। ਸਾਡੇ ਤਿੰਨ ਸਰੀਰ, ਤਿੰਨ ਅਵਸਥਾਵਾਂ, ਜਾਗਰਤ ਵਿਚ ਆ, ਹੁਣ ਆਪਾਂ ਜਾਗਰਤ ਚ ਬੈਠੇ ਹਾਂ, ਸਾਡਾ ਸਥੂਲ ਸਰੀਰ ਜਾਗਰਤ ਵਿਚ ਕੰਮ ਕਰ ਰਿਹਾ, ਲੇਟ ਗਏ ਸੁਪਨਾ ਆਉਣ ਲੱਗ ਪਿਆ, ਸੁਪਨੇ ਵਿਚ ਸਾਡਾ ਆ ਸਰੀਰ ਤਾਂ ਮੰਜੇ ਤੇ ਆ ਪਰ ਅਸੀਂ ਤਾਂ ਕਈ ਥਾਵਾਂ ਤੇ ਭੱਜਦੇ ਨੱਸਦੇ, ਉਹ ਕਿਹੜਾ ਸਰੀਰ, ਉਹਨੂੰ ਸੂਖਮ ਸਰੀਰ ਕਹਿੰਦੇ, ਉੱਥੇ ਉਹ ਕੰਮ ਕਰਦਾ। ਤੀਸਰੀ ਅਵਸਥਾ ਹੈ ਸਾਡੀ ਸੁਖੋਪਤੀ, ਜਦੋਂ ਕਹਿੰਦੇ ਗੂੜੀ ਨੀਂਦ, ਉੱਥੇ ਵੀ ਇੱਕ ਸਰੀਰ ਕੰਮ ਕਰਦਾ ਸਾਡਾ, ਉਹਦਾ ਨਾਮ ਹੈ ਕਾਰਨ ਸਰੀਰ। ਏਦਾਂ ਤਿੰਨ ਅਵਸਥਾਵਾਂ ਵਿੱਚ ਤਿੰਨ ਵੱਖੋ ਵੱਖਰੇ ਸਰੀਰ ਕਰਦੇ, ਸਾਡੇ ਇਸ ਸਥੂਲ ਸਰੀਰ ਨਾਲੋਂ ਸਾਡਾ ਸੂਖਮ ਸਰੀਰ ਕਈ ਗੁਣਾ ਵੱਧ ਪਾਵਰਫੁੱਲ, ਹਜ਼ਾਰਾਂ ਗੁਣਾ। ਇਹ ਸਰੀਰ ਚ ਓਨਾ ਬਲ ਨਹੀਂ ਜਿੰਨਾ ਸੂਖਮ ਸਰੀਰ ਵਿੱਚ। ਇਸ ਸਰੀਰ ਦੇ ਵਿੱਚ ਤੁਸੀਂ ਕਿੰਨਾ ਕੁ ਵਜਨ ਚੁੱਕ ਲਓਗੇ, ਕੋਈ ਹੱਦਬੰਦੀ ਹੋਵੇਗੀ ਨਹੀਂ, ਪਰ ਸੂਖਮ ਸਰੀਰ ਵਿੱਚ ਤਾਂ ਵੱਡੇ ਵੱਡੇ ਪਹਾੜ ਵੀ ਚੁੱਕ ਲੈਂਦੇ, ਯਾਨੀ ਕਿ ਕਿੰਨਾ ਪਹਿਲਵਾਨ ਹੋਵੇਗਾ ਉਹ ਸਰੀਰ, ਜਿਹੜਾ ਵੱਡੇ ਵੱਡੇ ਪਹਾੜਾਂ ਨੂੰ ਵੀ ਚੁੱਕ ਲੈਣਾ। ਸੂਖਮ ਸਰੀਰ ਦੇ ਉੱਤੇ ਤਾਂ ਤੁਸੀਂ ਦਰਿਆਵਾਂ ਦੇ ਉੱਤੇ ਵੀ ਦੌੜੇ ਫਿਰਦੇ ਹੋ, ਪਾਣੀ ਦੇ ਉੱਤੇ ਵੀ ਦੌੜੇ ਫਿਰਦੇ ਹੋ, ਜਦੋਂ ਦੌੜਦੇ ਹੋ ਹਵਾ ਚ ਉੱਡ ਜਾਂਦੇ, ਜ਼ਮੀਨ ਤੇ ਪੈਰ ਨਹੀਂ ਲੱਗਦਾ। ਸੁਪਨੇ ਵਿੱਚ ਜਦੋਂ ਦੌੜਦੇ ਹੋ, ਅਨੁਭਵ ਕੀਤਾ ਹੋਵੇਗਾ, ਸੁਪਨੇ ਚ ਦੌੜਦੇ ਜ਼ਮੀਨ ਤੇ ਨਹੀਂ ਪੈਰ ਲੱਗਦਾ, ਜ਼ੋਰ ਲਾਉਂਦੇ ਹੋ ਤੁਸੀਂ ਪੂਰਾ, ਹਵਾ ਵਿੱਚ ਉੱਪਰ ਉੱਪਰ ਹੀ ਉੱਡਦੇ, ਕਿਉਂਕਿ ਸੂਖਮ ਸਰੀਰ ਹੈ, ਉਹਦੇ ਚ ਗੁਰਤਾ ਸ਼ਕਤੀ ਨਹੀਂ। ਤੋ ਸੂਖਮ ਮੰਡਲ ਦੇ ਵਰਤਾਰੇ ਚ, ਸੂਖਮ ਸਰੀਰ ਚ ਬਹੁਤ ਕੁਝ ਹੈ, ਉਹ ਬਹੁਤ ਕੁਝ ਸਿਰਜਦਾ ਸੁਪਨੇ ਮੰਡਲ ਚ। ਤੁਸੀਂ ਸਥੂਲ ਸਰੀਰ ਕਰਕੇ ਮੰਨ ਲਓ ਕਿਸੇ ਨਾਲ ਤੁਹਾਡੀ ਬਣਦੀ ਨੀ, ਮਨ ਹੀ ਮਨ ਕਰੀਜੀ ਜਾਂਦੇ ਹੋ, ਇਹਨੂੰ ਮਾਰਾਂ, ਇਹਨੂੰ ਇਹ ਕਰਾਂ, ਉਹ ਕਰਾਂ, ਪਰ ਕਰ ਨਹੀਂ ਪਾਉਂਦੇ, ਸੁਪਨੇ ਵਿੱਚ ਉਹਦਾ ਕੋਈ ਹੱਦ ਕਰਦੇ ਹੋ, ਕਤਲ ਵੀ ਕਰ ਦਿੰਦੇ ਹੋ, ਮਾਰ ਵੀ ਦਿੰਦੇ ਹੋ, ਸਭ ਕੁਝ ਕਰ ਲਈਦਾ ਸੁਪਨੇ। ਤੋ ਸੁਪਨਾ ਬੜਾ ਪ੍ਰਬਲ, ਉਹਦੇ ਚ ਸਾਡਾ ਸੂਖਮ ਸਰੀਰ ਬੜਾ ਬਲਵਾਨ ਹੁੰਦਾ। ਤੋ ਉੱਥੇ ਸੂਖਮ ਸਰੀਰ ਕੰਮ ਕਰਦਾ। ਆਹ ਸਥੂਲ ਸਰੀਰ ਪੰਜਾਂ ਤੱਤਾਂ ਦਾ ਬਣਿਆ, ਤੇ ਤੁਸੀਂ ਹੈਰਾਨ ਹੋਵੋਗੇ ਜਿਹੜਾ ਸਾਡਾ ਸੂਖਮ ਸਰੀਰ ਹੈ ਉਹ 17 ਤੱਤਾਂ ਦਾ ਬਣਿਆ। ਆਹ ਪੰਜਾਂ ਤੱਤਾਂ ਦਾ ਬਣਿਆ, ਆਕਾਸ਼ ਜਲ ਵਾਯੂ, ਤੇ ਜਿਹੜਾ ਸੂਖਮ ਸਰੀਰ ਆ ਉਹ 17 ਤੱਤਾਂ ਦਾ ਬਣਿਆ। 17 ਤੱਤ ਕਿਹੜੇ ਨੇ? 5 ਤਨ ਮਾਤਰਾ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ, 5 ਗਿਆਨ ਇੰਦਰੇ, 5 ਕਰਮ ਇੰਦਰੇ, ਔਰ 2 ਮਨ ਤੇ ਬੁੱਧੀ। ਕੁੱਲ ਗਿਣਤੀ ਹੋ ਗਈ 17। ਉਹਨਾਂ 17 ਤੱਤਾਂ ਦਾ ਸਾਡਾ ਸੂਖਮ ਸਰੀਰ ਬਣਿਆ। ਹੁਣ ਇਹ ਰਾਜਾ ਜਦੋਂ ਸੁੱਤਾ ਤੇ ਸਾਡੇ ਗਲੇ ਦੇ ਵਿੱਚ ਇੱਕ ਇਤਨੀ ਬਾਰੀਕ ਨਾੜੀ ਹੈ ਵੀ ਸਾਡੇ ਕੇਸ ਜਿਹੜੇ ਨੇ ਨਾ, ਵਾਲ ਨਾਲੋਂ ਵੀ 100 ਹਿੱਸੇ ਜ਼ਿਆਦਾ ਬਰੀਕ ਨਾੜੀ ਹੈ ਗਲੇ ਵਿੱਚ, ਉਹਦੇ ਚ ਸਾਡਾ ਮਨ ਚਲਾ ਜਾਂਦਾ, ਸਾਡਾ ਜਿਹੜਾ ਮਨ ਹੈ ਉਹਦੇ ਚ ਚਲਾ ਜਾਂਦਾ ਜਦੋਂ ਸੁਪਨੇ ਚ ਹੁੰਦਾ। ਉਹਦੇ ਵਿੱਚ ਜਦੋਂ ਚਲਾ ਜਾਂਦਾ ਉੱਥੇ ਫਿਰ ਉਹ ਰਚਨਾ ਰਚਦਾ ਸਾਰੀ ਸੰਸਾਰ ਦੀ, ਉੱਥੇ ਸਾਰੀ ਸਭ ਕੁਝ ਵੇਖਦਾ। ਉਸ ਸੁਪਨੇ ਦੇ ਵਿੱਚ, ਉਸ ਗਲੇ ਦੇ ਵਿੱਚ ਜਿਹੜੀ ਨਾੜੀ ਹੈ, ਮਨ ਉੱਥੇ ਗਿਆ, ਉੱਥੇ ਵੀ ਭਰਾ ਬੰਧੂ ਰਿਸ਼ਤੇਦਾਰ ਸੰਬੰਧੀ ਉਹਦੇ ਚ ਸਾਰਾ ਕੁਝ ਰਚ ਲੈਂਦੇ, ਉਹਨੂੰ ਸੁਪਨ ਅਵਸਥਾ ਕਹਿੰਦੇ। ਹੁਣ ਇਹ ਜਦੋਂ ਰਾਜਾ ਸੁੱਤਾ, 2 ਪਹਿਰ ਤਾਂ ਗੂੜੀ ਨੀਂਦ ਆਈ, ਤਕਰੀਬਨ ਜਿਹਦੀ ਗੂੜੀ ਨੀਂਦ ਹੁੰਦੀ ਆ 2-4 ਘੰਟੇ, 5 ਘੰਟੇ ਹੁੰਦੀ, ਉਸ ਤੋਂ ਬਾਅਦ ਸੁਪਨੇ ਹੀ ਚੱਲਦੇ। ਇਹਦੇ ਅੰਦਰ ਸੁਪਨਾ ਚੱਲ ਪਿਆ ਤੇ ਸੁਪਨਾ ਵੇਖਦਾ, ਹਾਂਜੀ,
ਆਪਣੋ ਰਾਜ ਭੋਗ ਬ੍ਰਿਧ ਹੋਆ।
ਸੁਪਨੇ ਵਿੱਚ ਕੀ ਵੇਖਿਆ? ਵੀ ਇਹ ਬੁੱਢਾ ਹੋ ਗਿਆ, ਹਾਲੇ ਜਵਾਨ ਸੀ, ਪਰ ਰਾਜ ਭੋਗਦਿਆਂ ਭੋਗਦਿਆਂ ਉਮਰ ਲੰਘ ਗਈ ਤੇ ਬੁੱਢਾ ਹੋ ਗਿਆ, ਕਿਉਂਕਿ ਪਰਾਲਬਤ ਭੋਗਣੀ ਸੀ ਨਾ, ਉਹ ਸਰੀਰ ਦੇ ਨਾਲ ਮਿਟਣੀ ਹੈ, ਜਦੋਂ ਇਹ ਸਰੀਰ ਮਿਟਣਾ ਉਦੋਂ ਮਿਟਣੀ ਪਰਾਲਬਤ। ਕਹਿੰਦੇ ਸੁੱਤਾ ਪਿਆ ਸੁਪਨਾ ਵੇਖਦਾ ਤੇ ਸੁਪਨੇ ਵਿੱਚ ਇਹ ਬੁੱਢਾ ਹੋ ਗਿਆ, ਰਾਜ ਭੋਗਦਿਆਂ ਭੋਗਦਿਆਂ।
ਬਦਿਓ ਕੁਟੰਬ ਸਗਲਈ ਜੋਆ,
ਵੀ ਇਹਦੇ ਜਿਹੜੇ ਬੱਚੇ ਨੇ, ਪੁੱਤਰ ਧੀਆਂ ਨੇ, ਜਵਾਨ ਹੋ ਗਏ ਨੇ, ਵਿਆਹ ਲਏ ਨੇ, ਅੱਗੇ ਪੋਤਰੇ ਪੋਤਰੀਆਂ ਹੋ ਗਏ, ਬੜਾ ਵੱਡਾ ਕੁਟੰਬ ਪਰਿਵਾਰ ਇਹਦਾ ਵੱਧ ਗਿਆ ਹੈ।
ਹੁਣ ਮ੍ਰਿਤਿਓ ਹੋਈ ਗਯੋ ਇਸ ਕਾਲ,
ਸੁਪਨੇ ਵਿੱਚ ਫਿਰ ਇੱਕ ਦਿਨ ਸੁਪਨਾ ਵੇਖਦਿਆਂ ਵੇਖਦਿਆਂ ਬੁੱਢਾ ਹੋ ਗਿਆ, ਜਦੋਂ ਰਾਜ ਭਾਗ ਕਰਦਿਆਂ ਕਰਦਿਆਂ ਸਮਾਂ ਲੰਘ ਗਿਆ ਤੇ ਇਹਦੀ ਸੁਪਨੇ ਵਿੱਚ ਮੌਤ ਹੋ, ਮ੍ਰਿਤੂ ਕਹਿੰਦੇ ਨੇ ਮੌਤ, ਸੁਪਨੇ ਵਿੱਚ ਇਹਦੀ ਮੌਤ ਹੋ ਗਈ।
ਰਜਤਾਨੀ ਪਾ ਸ਼ੋਕ ਵਿਸਾਲ,
ਮੌਤ ਹੋ ਗਈ, ਇਹ ਵੇਖ ਰਿਹਾ ਵੀ ਮਰ ਗਿਆ ਮੈਂ ਸੁਪਨੇ ਚ, ਵੇਖਿਆ ਰਾਜਧਾਨੀ ਚ ਮੰਡੀ ਦੇ ਲੋਕ ਰੋ ਰਹੇ ਨੇ, ਗੁਰਲਾਪ ਕਰ ਰਹੇ ਨੇ, ਸਾਡਾ ਰਾਜਾ ਮਰ ਗਿਆ, ਬੜੇ ਹਾਏ ਦੁਹਾਈ ਉਹਨਾਂ ਨੇ ਪਾਈ ਹੋਈ ਹੈ।
ਸਭ ਕੋ ਰੁਦਤ ਤਿਆਗ ਕਰ ਗਏ,
ਸਾਰਿਆਂ ਨੂੰ ਪਰਿਵਾਰ ਦੇ ਜੀ ਵੇਖੇ, ਪੁੱਤਰ ਪੋਤਰੇ ਪੋਤਰੀਆਂ ਰੋ ਰਹੇ ਨੇ, ਸਾਰਿਆਂ ਨੂੰ ਰੋਂਦਿਆਂ ਕੁਰਲਾਉਂਦਿਆਂ ਛੱਡ ਕੇ ਚਲਾ ਗਿਆ।
ਕਰ ਚੰਡਾਲ ਜਨਮ ਪੁੰਨ ਲਏ,
ਉਹਨਾਂ ਨੂੰ ਛੱਡ ਕੇ ਜਦੋਂ ਗਿਆ, ਇੱਕ ਜਨਮ ਇਹਨੂੰ ਅੱਗੇ ਕੀ ਹੋਇਆ ਵੀ ਚੰਡਾਲਾਂ ਦੇ ਘਰ ਜਨਮ ਲਿਆ। ਚੰਡਾਲ ਕੌਣ ਹੁੰਦੇ? ਜਿਹੜੇ ਸ਼ਮਸ਼ਾਨ ਭੂਮੀਆਂ ਚ ਮੁਰਦਿਆਂ ਵਗੈਰਾ ਨੂੰ ਸਾੜਦਾ ਸਫ਼ਰ ਕਰਿਆ ਕਰਦੇ, ਉਹਨਾਂ ਨੂੰ ਚੰਡਾਲ ਕਹਿੰਦੇ। ਉਹਨਾਂ ਚੰਡਾਲਾਂ ਦੇ ਘਰ ਇਹਦਾ ਜਨਮ ਹੋਇਆ।
ਕਰੇ ਦੁਲਾਰਨ ਸੁੱਤ ਕੈ ਸੋਏ,
ਔਰ ਜਦੋਂ ਇਹ ਜੰਮਿਆ ਚੰਡਾਲਾਂ ਦੇ ਘਰ, ਉਹ ਪੁੱਤਰ ਪੁੱਤਰ ਕਹਿ ਕੇ ਇਹਨੂੰ ਦੁਲਾਰ ਕਰਦੇ ਵੀ ਸਾਡੇ ਘਰ ਪੁੱਤ ਜੰਮੇ, ਬੜਾ ਦੁਲਾਰ ਕਰਦੇ, ਬੜਾ ਪਿਆਰ ਕਰਦੇ ਇਹਦੇ ਨਾਲ।
ਖਾਨ ਪਾਨ ਕਰ ਬ੍ਰਿਧ ਤੈ ਹੋਏ,
ਉੱਥੇ ਖਾਨ ਪਾਨ ਕਰਦਾ ਉਹਨਾਂ ਚ, ਹੌਲੇ ਹੌਲੇ ਵੱਡਾ ਹੋ ਗਿਆ, ਚੰਡਾਲਾਂ ਦੇ ਘਰੇ ਜਨਮਿਆ ਤੇ ਵੱਡਾ ਹੋ ਗਿਆ। ਵੇਖੋ ਗੁਰੂ ਕਿਵੇਂ ਕੱਟਦਾ, ਹੁਣ ਗੁਰੂ ਕਿਵੇਂ ਸਹਾਇਤਾ ਕਰਦਾ, ਇੱਥੇ ਉਹ ਸਭ ਖੇਡ ਵਿਖਾ ਰਹੇ। ਇਹ ਜਨਮ ਇਹਨੇ ਲੈਣਾ ਸੀ, ਅੱਗੇ ਕਥਾ ਆਵੇਗੀ, ਗੁਰਦੇਵ ਨੇ ਸੁਪਨੇ ਚ ਕੱਟ ਦਿੱਤਾ। ਇਹ ਆ ਗੁਰੂ ਦੀ ਸ਼ਰਨ ਦਾ ਲਾਭ, ਗੁਰੂ ਕਿਵੇਂ ਸਹਾਇਤਾ ਕਰ। ਹੁਣ ਉਹਦੇ ਚੰਡਾਲਾਂ ਦੇ ਘਰ ਜਦੋਂ ਜਨਮ ਹੋਇਆ, ਉਹਨਾਂ ਨੇ ਪਾਲਿਆ, ਪਰਵਰਿਸ਼ ਕੀਤੀ, ਇਹ ਦਿਨ ਪ੍ਰਤੀ ਦਿਨ ਵਧਣ ਲੱਗਾ।
ਜਬ ਸੰਮਤ ਦਸ ਕੋ ਹੋਏ ਗਏ,
10 ਸਾਲਾਂ ਦਾ ਹੋ ਗਿਆ, ਜਦੋਂ 10 ਸਾਲਾਂ ਦਾ ਹੋ ਗਿਆ,
ਉਤਸਵ ਤੇ ਵਿਆਹ ਤੈ ਭਇਓ,
ਸੁਭਾਵਕ ਉਹਨਾਂ ਵੇਲਿਆਂ ਚ 10-12 ਸਾਲਾਂ ਦੇ ਜਵਾਕਾਂ ਦਾ ਵਿਆਹ ਕਰ ਦਿੰਦੇ ਸੀ। ਜਦੋਂ ਇਹ 10 ਸਾਲ 10-12 ਸਾਲ ਦਾ ਹੋਇਆ, ਤੇ ਘਰਦਿਆਂ ਨੇ ਇਹਦੀ ਸ਼ਾਦੀ ਕਰ ਦਿੱਤੀ, ਇਹਦਾ ਵਿਆਹ ਕਰ ਦਿੱਤਾ।
ਬੰਦ ਪਸੰਗ ਬ੍ਰਿੰਦ ਚੰਡਾਲ,
ਤੇ ਜਦੋਂ ਵਿਆਹ ਕੀਤਾ ਜਿੰਨੇ ਰਿਸ਼ਤੇਦਾਰ ਸੰਬੰਧੀ ਜਿੰਨੇ ਚੰਡਾਲ ਭਾਈਚਾਰੇ ਦੇ ਇਹਨਾਂ ਦੇ ਲੋਕ ਸਾਨੂੰ ਆਏ।
ਗਾਇਨ ਪਾਦਤ ਕੀਨ ਵਿਸਾਲ,
ਬੜੇ ਬਾਜੇ ਗਾਜੇ ਬਜਾਏ, ਬੜੀਆਂ ਨਫੀਰੀਆਂ ਵਜਾਈਆਂ, ਢੋਲ ਟੱਪਾ ਕੀਤਾ ਵੀ ਸ਼ਾਦੀ ਹੈ ਸਾਡੇ ਪੁੱਤ ਦੀ, ਬੜੀ ਖੁਸ਼ੀ ਮਨਾਈ, ਬੜਾ ਚਾਅ ਕੀਤਾ।
ਬਹੁ ਪ੍ਰਸੰਨਤਾ ਤਿੰਨ ਮੈਂ ਹੋਈ,
ਬੜੇ ਖੁਸ਼ ਵੇਖਦਾ ਵੀ ਪਾਇਆ ਨੱਚਦਾ, ਉਧਰ ਚਾਚਾ ਭੰਗੜਾ ਪਾਉਂਦਾ, ਉਧਰ ਮਾਮਾ, ਆਲੇ ਦੁਆਲੇ ਜਿੰਨੇ ਸਰਬੰਧੀ ਸਾਰੇ ਇਕੱਠੇ, ਸਭ ਨੂੰ ਵੇਖਿਆ ਨੱਚਦਿਆਂ ਖੁਸ਼ੀ ਮਨਾਉਂਦਿਆਂ।
ਕਰ ਕੇ ਵਿਆਹ ਮੇਲ ਸਭ ਕੋਈ,
ਕਹਿੰਦੇ ਵਿਆਹ ਹੋ ਗਿਆ ਇਹਦਾ, ਸਹੁਰੇ ਘਰ ਗਈ ਬਰਾਤ, ਪਕਾਓ ਹੋਇਆ, ਵਿਆਹ ਕਰਕੇ ਵਾਪਸ ਆ ਗਏ, ਜਿੰਨਾ ਮੇਲ ਸੀ ਉਹ ਸਾਰਾ ਉਹ ਮੇਲ ਵਿਦਾ ਹੋਣ ਲੱਗਾ।
ਆਈ ਸਦਨ ਮੈਂ ਬਸਨੇ ਲਾਗੀ,
ਇਹ ਘਰ ਵਾਲੀ ਸਮੇਤ ਫਿਰ ਵਸਣ ਲੱਗਾ, ਆ ਕੇ ਘਰ ਵਾਲੀ ਸਮੇਤ ਪਰਿਵਾਰ ਵਿਚ ਗ੍ਰਸਥ ਜੀਵਨ ਨਿਭਾਉਣ ਲੱਗਾ।
ਨਿਜ ਪਰਿਵਾਰ ਸੰਗ ਅਨੁਰਾਗੇ,
ਪਰਿਵਾਰ ਨਾਲ ਮੋਹ ਪੈ ਗਿਆ ਵੀ ਇਹ ਮਾਂ ਹੈ, ਇਹ ਪਿਓ ਹੈ, ਇਹ ਭਰਾ ਨੇ, ਭੈਣਾਂ ਨੇ, ਏਦਾਂ ਉਹਨਾਂ ਦੀ ਮਮਤਾ ਵਿਚ ਉਹਨਾਂ ਦੇ ਅਨੁਰਾਗ ਵਿਚ ਲੱਗ ਗਿਆ।
ਇਸੀ ਰੀਤ ਬੀਤੀ ਉਹ ਚਿਰਕਾਲ,
ਏਦਾਂ ਉਹਦੇ ਚ ਸਮਾਂ ਬੀਤ ਗਿਆ, ਸੁਪਨੇ ਵਿਚ ਉਹਦੇ ਵਿਚ ਵੀ ਬਹੁਤ ਸਮਾਂ ਬੀਤ ਗਿਆ, ਜਵਾਨ ਹੋ ਗਿਆ, ਬੁਢੇਪੇ ਤੱਕ ਜਾਣ ਲੱਗਾ।
ਪਯੋ ਤਰੁਣ ਬਲਵਾਨ ਵਿਸਾਲ,
ਜਵਾਨ ਹੋ ਗਿਆ, ਬੜਾ ਬਲਵਾਨ ਹੋ ਗਿਆ।
ਪੁੱਤਰ ਸੁਤਾ ਉਤਪਤ ਗਨ ਕਰੇ,
ਪੁੱਤਰ ਪੈਦਾ ਹੋਏ, ਧੀਆਂ ਹੋ ਗਈਆਂ ਦੂਜੇ ਜਨਮ ਚ ਵੀ, ਬੜੀ ਸੰਤਾਨ ਹੋਈ।
ਤਿੰਨ ਕੋ ਵਿਆਹੋ ਉਤਸਵ ਧਰੇ,
ਆਪਣੇ ਪੁੱਤ ਧੀਆਂ ਵੀ ਵਿਆਹੇ, ਫਿਰ ਉਹਨਾਂ ਦੀਆਂ ਵੀ ਸ਼ਾਦੀਆਂ ਕੀਤੀਆਂ।
ਕੋ ਵਿਸਾਲ ਕੋ ਲਘੂ ਹੈ ਨੰਦ,
ਕੋਈ ਵੱਡਾ ਪੁੱਤਰ ਹੈ, ਕੋਈ ਛੋਟਾ, ਉਹ ਅੱਗੇ ਪਿੱਛੇ ਪੰਜ ਸੱਤ ਜਵਾਕ ਪੁੱਤਰ, ਪੰਜ ਸੱਤ ਧੀਆਂ, ਉਹ ਆਲੇ ਦੁਆਲੇ ਕੁਰਬਲ ਕੁਰਬਲ ਕਰਦੇ ਫਿਰਦੇ, ਕਿਸੇ ਨੂੰ ਵਿਆਹੁੰਦਾ, ਕਿਸੇ ਨੂੰ ਪਰਨਾਉਂਦਾ।
ਕੀ ਤਕ ਤਨੀਆਂ ਭਈ ਬਿਲੰਦ,
ਕਈ ਲੜਕੀਆਂ ਇਹਦੀਆਂ ਸੁਪਨੇ ਵਿਚ ਜਵਾਨ ਹੋ ਗਈਆਂ।
ਸਭ ਕੋ ਵਿਆਹ ਵਧੇਉ ਪਰਵਾਰਾ,
ਉਹਨਾਂ ਨੂੰ ਵੀ ਵਿਆਹਿਆ, ਜਵਾਈ ਭਾਈ ਆਉਣ ਲੱਗ ਪਏ, ਅੱਗੇ ਦੋਤਰੇ ਪੋਤਰੇ ਪੋਤਰੀਆਂ, ਉਹ ਅੱਗੇ ਕਹਿੰਦੇ ਏਦਾਂ ਪਰਿਵਾਰ ਇਹਦਾ ਵੱਧ ਗਿਆ।
ਪੁੱਤਰ ਪੋਤਰ ਹੀਰਤ ਹਿਤ ਪਾਰਾ,
ਦੇਖਦਾ ਉਹਨਾਂ ਨੂੰ ਵੀ ਮੇਰਾ ਟੱਬਰ ਬੜਾ ਵੱਡਾ, ਪਰਿਵਾਰ ਬੜਾ ਵੱਡਾ, ਬੜਾ ਹਿਤ ਕਰਦਾ, ਬੜਾ ਚਾਅ ਕਰਦਾ।
ਹਰਖ ਸ਼ੋਕ ਧਾਰਤ ਤਿੰਨ ਮਾਈ,
ਹੁਣ ਉਹਨਾਂ ਨੂੰ ਕੋਈ ਖੁਸ਼ੀ ਹੁੰਦੀ ਤੇ ਖੁਸ਼ ਹੁੰਦਾ, ਕੋਈ ਦੁੱਖ ਹੁੰਦਾ ਤਾਂ ਦੁੱਖ ਹੁੰਦਾ, ਮਨ ਚ ਸੋਗ ਹੁੰਦਾ। ਪਰਿਵਾਰ ਦੇ ਕਿਸੇ ਜੀ ਨੂੰ ਕੋਈ ਗਮੀ ਆਉਂਦੀ ਤੇ ਦੁੱਖ ਹੁੰਦਾ, ਖੁਸ਼ੀ ਆਉਂਦੀ ਤੇ ਖੁਸ਼ ਹੁੰਦਾ, ਏਦਾਂ ਸੁੱਖ ਦੁੱਖ ਤਾਂ ਬੜੇ ਹੀ ਹਨ।
ਦੁੱਖ ਸੁੱਖ ਦੇਖਤ ਓਦ ਨਿਭਾਈ,
ਏਦਾਂ ਦੁੱਖ ਸੁੱਖ ਵੇਖਦਿਆਂ ਵੇਖਦਿਆਂ ਇਹਨੇ ਜਿਹੜੀ ਉਹ ਚੰਡਾਲ ਦੀ ਉਮਰ ਸੀ ਨਾ ਆਪਣੀ ਮਿਲੀ ਸੁਪਨੇ ਵਿਚ, ਉਹ ਵੀ ਪੂਰੀ ਕਰ ਲਈ, ਬੁੱਢਾ ਹੋ ਗਿਆ। ਹਾਂਜੀ,
ਜਨਮ ਚੰਡਾਲ ਪਾਈ ਕਰ ਭੋਗਾ,
ਚੰਡਾਲ ਦਾ ਜਿਹੜਾ ਜਨਮ ਸੀ ਇਹਨੇ ਉਹ ਪ੍ਰਾਪਤ ਕਰਕੇ ਭੋਗ ਲਿਆ।
ਪਯੋ ਮ੍ਰਿਤਕ ਤੈ ਤੇ ਵੱਧ ਸੋਗ,
ਮ੍ਰਿਤਕ ਹੋ ਗਿਆ ਤੇ ਸੋਗ ਵੱਧ ਗਿਆ।
ਰੁਦਤ ਸੁਨਤ ਬਿਰਲਾ ਪਤ ਤਾਰਾ,
ਰੋਂਦਾ ਵੇਖਦਾ ਵੀ ਘਰ ਵਾਲੀ ਰੋਂਦੀ ਹੈ, ਜਦੋਂ ਮਰ ਗਿਆ ਪਰਿਵਾਰ ਰੋਂਦਾ, ਉਧਰ ਪੁੱਤਰ ਪੋਤਰੇ ਪ੍ਰਪੋਤਰੇ ਦੋਤਰੇ ਸਾਰੇ ਉਹ ਰੋਂਦੇ ਹਨ।
ਹੇ ਪਤੀ ਤੋਰ ਅਧਿਕ ਪਰਵਾਰਾ,
ਘਰ ਵਾਲੀ ਵੈਣ ਪਾਉਂਦੀ, ਹੇ ਪਤੀ ਤੇਰਾ ਏਡਾ ਵੱਡਾ ਪਰਿਵਾਰ ਹੈ।
ਗਨ ਸ਼ੂਕਰ ਤੈ ਪਾਰਨ ਕੀਨੇ,
ਇਹਨੂੰ ਕੌਣ ਸਾਂਭੇਗਾ, ਵੇਖ ਜਿਹੜੇ ਤੂੰ ਕੁੱਤੇ ਪਾਲੇ, ਕੋਈ ਚੰਡਾਲ ਸੀ ਨਾ, ਕੁੱਤੇ ਆਦਿਕ ਪਾਲੇ, ਸ਼ਿਕਾਰ ਵਗੈਰਾ ਖੇਡਦਾ ਹੁੰਦਾ, ਜਾਨਵਰ ਮੱਕੂ ਮਾਰ ਕੇ ਲਿਆ। ਕਹਿੰਦੀ ਇਹ ਘਰ ਵਾਲਿਆ ਪਤੀ ਦੇ, ਵੇਖ ਤੇਰੇ ਕੁੱਤੇ ਤੇਰੇ ਪਿੱਛੇ ਰੋਟੀ ਨੀ ਖਾਧੀ, ਇਹਨਾਂ ਨੇ ਵੀ ਰੋਂਦੇ ਨੇ, ਇਹਨਾਂ ਨੂੰ ਕੌਣ ਸਾਂਭੇਗਾ, ਕਿ ਉਹ ਵੈਣ ਪਾਉਂਦੀ ਹੈ।
ਕੂਕਰ ਖਰੇ ਅਹੇ ਤਨ ਪੀਨੇ,
ਆ ਵੇਖ ਤੇਰੇ ਕਿੱਡੇ ਕਿੱਡੇ ਬਲੀ ਕੂਕਰ ਨੇ, ਕੁੱਤੇ ਤੇਰੇ ਕਿੰਨੇ ਬਲਵਾਨ ਨੇ। ਪੀਨੇ ਕਹਿੰਦੇ ਨੇ ਬਲੀ ਕੂਕਰ, ਕੂਕਰ ਨਾਮ ਹੈ ਕੁੱਤਿਆਂ ਦਾ, ਵੀ ਆ ਕਿੱਡੇ ਕਿੱਡੇ ਵਧੀਆ ਕੁੱਤੇ ਨੇ ਤੇਰੇ, ਬੜੇ ਬਲਵਾਨ ਨੇ।
ਸਭ ਪ੍ਰਤੀਖ ਨਾ ਤੇਰੀ ਤਰੇ,
ਇਹਨਾਂ ਨੇ ਦਰਵਾਜੇ ਵੱਲ ਨਿਗਾਹ ਮਾਰੀ ਹੋਈ ਆ ਵੀ ਸਾਡਾ ਮਾਲਕ ਨੀ ਆਇਆ, ਸਾਰੇ ਤੈਨੂੰ ਉਡੀਕਦੇ ਨੇ, ਤੂੰ ਕਿੱਥੇ ਚਲਾ ਗਿਆ, ਤੂੰ ਆਉਂਦਾ ਨਹੀਂ। ਇਹ ਤਾਂ ਉਹ ਵੈਣ ਪਾਉਂਦੀ ਇਹਦੀ ਘਰ ਵਾਲੀ, ਸੁਪਨੇ ਜੀ ਵੇਖ ਰਿਹਾ। ਹਾਂਜੀ,
ਕਿਤ ਚੱਲ ਗਏ ਉਹ ਦ੍ਰਿਸ਼ਟ ਨੈ ਪਰੇ,
ਮੇਰੇ ਸਿਰ ਦਿਆ ਸਾਈਆਂ ਤੂੰ ਕਿੱਥੇ ਚਲਾ ਗਿਆ, ਦਿਸਦਾ ਸਿਰ ਨੀ ਆਉਂਦਾ ਹੈ। ਏਦਾਂ ਆਵਾਜ਼ਾਂ ਮਾਰਦੀ, ਨਾਲੇ ਦੁਹਾਥੜੇ ਮਾਰ ਕੇ ਪਿੱਟਦੀ ਆ ਸਿਰ ਨੂੰ।
ਇਮ ਕੁਟੰਬ ਰੋਦਤ ਦੁੱਖ ਛਾਡੂ,
ਪੁੱਤਰ ਪੁੱਤਰ ਰੋਂਦੇ ਨੇ, ਪਰਿਵਾਰ ਦੇ ਹੋਰ ਜਿਹੜੇ ਜੀ ਨੇ ਉਹ ਰੋਂਦੇ ਨੇ, ਉਹਨਾਂ ਸਾਰੇ ਕੁਟੰਬੀਆਂ ਨੂੰ ਰਿਸ਼ਤੇਦਾਰਾਂ ਨੂੰ ਰੋਂਦਿਆਂ ਇਹਨੇ ਛੱਡਿਆ।
ਲੀਕਰ ਵੈਰ ਗਈ ਤਰ ਗੱਡੂ,
ਉਹਨਾਂ ਨੇ ਕੀ ਕੀਤਾ, ਇਹਦਾ ਸਰੀਰ ਜਿਹੜੀ ਲਾਸ਼ ਸੀ ਉਹ ਚੁੱਕੀ, ਚੁੱਕ ਕੇ ਜਾ ਕੇ ਬਾਹਰ ਗੱਡ ਦਿੱਤੀ, ਸਾੜਿਆ ਨਹੀਂ, ਉਹਨਾਂ ਨੇ ਦਫ਼ਨ ਕੀਤਾ, ਮਿੱਟੀ ਚ ਗੱਡਿਆ।
ਇਹੋ ਸਭ ਸੁਪਨੇ ਪਾਏ ਨਰਿੰਦ,
ਜਦੋਂ ਇਹਨੂੰ ਗੱਡ ਦਿੱਤਾ ਸੁਪਨੇ ਵਿੱਚ ਹੀ, ਇੱਕਦਮ ਸਵੇਰੇ ਦੀ ਅੱਖ ਖੁੱਲੀ ਸੁਪਨੇ ਚ, ਇਹ ਜਾਗਿਆ।
ਜਾਗ ਉੱਠਿਓ ਬਿਸਮਾਏ ਬਿਲੰਦ,
ਬੜਾ ਹੈਰਾਨ ਹੋਇਆ, ਬੜਾ ਬਿਸਮਾਦ ਨਾਲ ਵੇਖਦਾ ਹੈ।
ਕਿਤਕ ਕਾਲ ਸੋਚਤ ਹੀ ਰਹੇ ਹੋ,
ਕੁਝ ਸਮਾਂ ਤਾਂ ਵੇਖੀ ਜਾਵੇ ਹੱਥ ਪੈਰਾਂ ਨੂੰ, ਏਦਾਂ ਮੈਂ ਹਾਂ ਕੀ ਭੁੱਲੀ ਗਿਆ, ਇਹਨੂੰ ਤੇ ਜਾਪੇ ਵੀ ਸ਼ਾਇਦ ਮੈਂ ਟੰਡਾ ਲਈ। ਫਿਰ ਵੇਖਿਆ ਵੀ ਇੱਥੇ ਤਾਂ ਆਲੇ ਦੁਆਲੇ ਨੌਕਰ ਚਾਕਰ ਖੜੇ, ਸਮਝ ਆਏ ਵੀ ਮੈਂ ਤਾਂ ਰਾਜਾ ਆ ਮੰਡੀ ਦਾ। ਏਦਾਂ ਕੁਝ ਸਮਾਂ ਤਾਂ ਹੱਕਾ ਬੱਕਾ ਹੋ ਕੇ ਸੋਚਦਾ ਹੀ ਰਹਿ ਗਿਆ।
ਇਹੋ ਦੁਰ ਸੁਪਨ ਕਹਾ ਮੈਂ ਲਹਿਓ,
ਕਿਹੋ ਜਿਹਾ ਭਿਆਨਕ ਸੁਪਨਾ ਮੈਂ ਵੇਖਿਆ।
ਪਈ ਪ੍ਰਭਾਤ ਸਿੱਖ ਇੱਕ ਗਏਓ,
ਦਿਨ ਚੜ ਗਏ ਨੇ, ਇਸ਼ਨਾਨ ਪਾਨ ਕਰ ਲਿਆ, ਇਹਨੇ ਨੂੰ ਇੱਕ ਸਿੱਖ ਚੱਲ ਕੇ ਆਇਆ।
ਗੁਰ ਕੋ ਹੁਕਮ ਸੁਨਾਵਤ ਪਏਓ,
ਉਹਨੇ ਆ ਕੇ ਸਤਿਗੁਰਾਂ ਦਾ ਹੁਕਮ ਮੰਡੀ ਦੇ ਰਾਜੇ ਨੂੰ ਸੁਣਾਇਆ।
ਹੇਤ ਅਖੀਰ ਖੇਲ ਬੇਚਹਿਓ,
ਲੀਲਾ ਗੁਰਦੇਵ ਨੇ ਵਰਤਾਈ ਸਾਰੀ, ਦੱਸਣਾ ਸੀ ਵੀ ਗੁਰੂ ਕਿਵੇਂ ਸਹਾਇਤਾ ਕਰਦਾ, ਗੁਰੂ ਕਿਵੇਂ ਮਦਦ ਕਰਦਾ, ਗੁਰੂ ਕਿਵੇਂ ਲੋਕ ਪਰਲੋਕ ਸਵਾਰਦਾ, ਗੁਰੂ ਕਿਵੇਂ ਜਨਮ ਮਰਨ ਨਿਬੇੜਦਾ, ਜਨਮ ਮਰਨ ਕੱਟਦਾ। ਸਤਿਗੁਰੂ ਜੀ ਨੇ ਸਿੱਖ ਭੇਜਿਆ, ਸਿੱਖ ਨੇ ਆਖਿਆ ਰਾਜਾ ਗੁਰੂ ਅਰਜਨ ਸਾਹਿਬ ਨੇ ਤੈਨੂੰ ਯਾਦ ਕੀਤਾ ਵੀ ਤੂੰ ਰਾਜਾ, ਸ਼ਿਕਾਰ ਖੇਡਣ ਦਾ ਰਾਜਿਆਂ ਨੂੰ ਸ਼ੌਂਕ ਹੁੰਦਾ ਵੀ ਸ਼ਿਕਾਰ ਤੇ ਚੱਲੀਏ, ਤੈਨੂੰ ਸ਼ਿਕਾਰ ਖੇਡਣ ਵਾਸਤੇ ਸੱਦਿਆ।
ਚਲੇ ਸੰਗ ਗੁਰ ਐਸੇ ਕਹਿਓ,
ਸਤਿਗੁਰੂ ਜੀ ਕਹਿੰਦੇ ਅਸੀਂ ਨਾਲ ਚੱਲਾਂਗੇ ਜੇ ਰਾਜਾ ਸ਼ਿਕਾਰ ਤੇ ਚੜੇ।
ਸੁਣ ਕੇ ਕਰ ਇਸ਼ਨਾਨ ਨ੍ਰਿਪ ਤਬੇ,
ਰਾਜਾ ਕਹਿਣ ਲੱਗਾ ਜੀ ਜਰੂਰ ਚੱਲਾਂਗਾ, ਇਹਨੇ ਇਸ਼ਨਾਨ ਪਾਨ ਕੀਤਾ।
ਤੁਰੰਗ ਅਰੂੜੇ ਉਲੀ ਦਲ ਸਬੇ,
ਆਪਣੀ ਫੌਜ ਨਾਲ ਲਈ ਤੇ ਆਪਣੇ ਘੋੜੇ ਤੇ ਸਵਾਰ ਹੋਇਆ।
ਚੜ ਕੇ ਪੁਰ ਅੰਤਰ ਕੋ ਆਏ,
ਪਹਿਲਾਂ ਗੁਰੂ ਸਾਹਿਬ ਜੀ ਦੇ ਮਹਿਲਾਂ ਵੱਲ ਚੱਲ ਕੇ ਆਇਆ।
ਤੈਂਤੇ ਸਤਿਗੁਰ ਸੰਗ ਮਿਲਾਏ,
ਮਹਾਰਾਜ ਜੀ ਦੇ ਜਿੱਥੇ ਮਹਿਲ ਹਨ ਉਧਰ ਆਇਆ, ਗੁਰੂ ਕੇ ਮਹਿਲਾਂ ਕਲ ਦਰਸ਼ਨ ਕਰਕੇ ਆਏ। ਉਹ ਸਾਰੇ ਪੁਰਾਣੇ ਬਾਜ਼ਾਰ ਕਥਾ ਆਈ ਸੀ ਨਾ ਪਿੱਛੇ, ਪਾਸੀਆ ਚੋਂ ਬਾਬੇ ਮਹਾਦੇਵ ਨੂੰ ਬਾਜ਼ਾਰ ਦਿੱਤਾ। ਕੱਲ ਇੱਕ ਸਿੰਘ ਲੈ ਕੇ ਗਿਆ ਉਹਦੇ ਕੋਲੋਂ ਭੇਤ ਲੈਣ ਵਾਸਤੇ, ਪੈਦਲ ਚੱਲ ਕੇ ਜਾਂਦੇ ਆ ਗੁਰੂ ਕੇ ਮਹਿਲਾਂ। ਉਹ ਪਾਸੀਆ ਚੌਂਕ ਦੀਆਂ ਦੁਕਾਨਾਂ ਹੁਣ ਤਾਂ ਚਲੋ ਸੰਘਣੀਆਂ ਦੁਕਾਨਾਂ, ਉਹ ਬਾਬੇ ਮਹਾਦੇਵ ਨੂੰ ਗੁਰੂ ਅਰਜਨ ਸਾਹਿਬ ਨੇ ਵੰਡੀ ਚ ਪਾਈਆਂ ਵੀ ਇਹਦਾ ਕਿਰਾਇਆ ਤੇ ਜਿਹੜਾ ਗੁਰੂ ਕੇ ਬਾਜ਼ਾਰ ਦੀਆਂ ਦੁਕਾਨਾਂ ਨੇ ਉਧਰਲੇ ਪਾਸੇ ਨਾਲ ਹੀ, ਉਹ ਬਾਬੇ ਪ੍ਰਿਥੀ ਚੰਦ ਹੋਣਾ ਨੂੰ ਦਿੱਤੀਆਂ ਸੀ। ਤੇ ਉੱਥੇ ਦਰਸ਼ਨੀ ਡੋੜੀ ਹੈ ਖਾਲਸਾ ਜੀ ਉੱਪਰਾਂ, ਤੇ ਉਦੋਂ ਇੰਨੀਆਂ ਸੰਘਣੀਆਂ ਦੁਕਾਨਾਂ ਨਹੀਂ ਸੀ। ਉਹ ਜਿਹੜੀ ਦਰਸ਼ਨੀ ਡੋੜੀ ਹੈ ਨਾ, ਜਦੋਂ ਮਹਾਰਾਜ ਗੁਰੂ ਕੇ ਮਹਿਲਾਂ ਤੋਂ ਦਰਬਾਰ ਸਾਹਿਬ ਆਉਂਦੇ ਸੀ, ਦਰਸ਼ਨੀ ਡੋੜੀ ਵੀ ਪੁਰਾਣੀ ਬਣੀ ਹੋਈ ਹੈ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਦੀ। ਉੱਥੇ ਗੁਰੂ ਸਾਹਿਬ ਆਪਣਾ ਜੋੜਾ ਲਾ ਦਿੰਦੇ ਸੀ ਕਣੀ ਪਾਸ, ਉੱਥੋਂ ਮੱਥਾ ਟੇਕਣਾ, ਉੱਥੋਂ ਦਰਬਾਰ ਸਾਹਮਣੇ ਦਿਸਦਾ ਸੀ ਹਰਿਮੰਦਰ ਸਾਹਿਬ, ਹੁਣ ਤਾਂ ਬਹੁਤ ਸੰਘਣੀ ਆਬਾਦੀ ਹੈ ਉੱਥੇ। ਉੱਥੋਂ ਨਮਸਕਾਰ ਕਰਕੇ ਜੋੜਾ ਉੱਥੇ ਲਾ ਦੇਣਾ, ਜੇ ਘੋੜੇ ਤੇ ਹੋਣਾ ਘੋੜਾ ਵੀ ਉੱਥੇ ਛੱਡ ਦੇਣਾ, ਉੱਥੋਂ ਫਿਰ ਪੈਦਲ ਚੱਲ ਕੇ ਜਾਣਾ ਦਰਬਾਰ ਸਾਹਿਬ। ਉਹ ਬੜੇ ਸੋਹਣੇ ਰਮਣੀਕ ਮਹਾਰਾਜ ਜੀ ਦੇ ਸਥਾਨ ਹਨ। ਉਹ ਰਾਜਾ ਆਇਆ ਉਸ ਪਾਸੇ ਤੇ ਮਹਾਰਾਜ ਜੀ ਨੂੰ ਗੁਰੂ ਕੇ ਮਹਿਲਾਂ ਚੋਂ ਨਾਲ ਲਿਆ ਤੇ ਸ਼ਿਕਾਰ ਤੇ ਚੜਿਆ। ਤੇ ਸ਼ਿਕਾਰ ਤੇ ਚੜਦਿਆਂ ਜਿਹੜੀ ਉੱਥੇ ਖੇਡ ਵਰਤੀ ਹੈ ਉਹ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਆਪ ਜੀ ਸਰਵਣ ਕਰੋਗੇ।